ਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਤਨਾਸਰੀ ਮਹਲਾ ਪੰਜਵਾਂ। ਸੋ ਕਤ ਡਰੈ ਜੇ ਖਸਮ ਸਮਾਰੈ, ਡਰ ਡਰ ਪਚੇ ਮਨ ਮੁਖ ਵਿਚਾਰੇ। ਸੋ ਕਤ ਡਰੈ ਜੇ ਖਸਮ ਸਮਾਰੈ, ਡਰ ਡਰ ਪਚੇ ਮਨ ਮੁਖ ਵਿਚਾਰੇ। ਰਹਾਉ ਸਿਰ ਉਪਰ ਮਾਤ ਪਿਤਾ ਗੁਰਦੇਵ, ਸਫਲ ਮੂਰਤ ਜਾ ਕੀ ਨਿਰਮਲ ਸੇਵ। ਏਕ ਨਿਰੰਜਨ ਜਾ ਕੀ ਰਾਸ, ਮਿਲ ਸਾਧ ਸੰਗਤ ਹੋਵਤ ਪ੍ਰਗਾਸ। ਜੀਅਨ ਕਾ ਦਾਤਾ ਪੂਰਨ ਸਭ ਠਾਂ, ਕੋਟ ਕਲੇਸ਼ ਮਿਟੈ ਹਰ ਨਾਇ। ਜਨਮ ਮਰਨ ਸਗਲਾ ਦੁਖ ਨਾਸੈ, ਗੁਰਮੁਖ ਜਾ ਕੈ ਮਨ ਤਨ ਵਾਸੈ। ਜਿਸਨ ਆਪ ਲਏ ਲੜ ਲਾਇ, ਦਰਗਹ ਮਿਲੈ ਤਿਸੈ ਹੀ ਜਾਇ। ਸੇਈ ਭਗਤ ਜੇ ਸਾਚੇ ਭਾਣੇ, ਜਮ ਕਾਲ ਤੇ ਭਏ ਨਿਕਾਣੇ। ਸਾਚਾ ਸਾਹਿਬ ਸੱਚ ਦਰਬਾਰ, ਕੀਮਤ ਕੌਣ ਕਹੈ ਵਿਚਾਰ। ਘਟ ਘਟ ਅੰਤਰ ਸਗਲ ਆਧਾਰ, ਨਾਨਕ ਜਾਚੈ ਸੰਤ ਰੇਣਾਰ। ਸਾਚਾ ਸਾਹਿਬ ਸੱਚ ਦਰਬਾਰ, ਕੀਮਤ ਕੌਣ ਕਹੈ ਵਿਚਾਰ। ਘਟ ਘਟ ਅੰਤਰ ਸਗਲ ਆਧਾਰ, ਨਾਨਕ ਜਾਚੈ ਸੰਤ ਰੇਣਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਤਾਰ ਪਿਤਾ, ਬਖਸ਼ਿਸ਼ਾਂ ਦੇ ਦਾਤੇ, ਰਹਿਮਤਾਂ ਦੇ ਸਮੁੰਦਰ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏ ਮਾਨ, ਗੁਰੂ ਦੁਲਾਰੀ, ਗੁਰੂ ਪਿਆਰੀ, ਗੁਰੂ ਸਰੂਪ, ਗੁਰਸੰਗਤ ਜੀਓ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਲੜੀਵਾਰ ਕਥਾ, ਅੱਜ ਦਾ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 677 'ਤੇ ਅੰਕਿਤ। ਤਨਾਸਰੀ ਰਾਗ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਚਾਰ ਪਦਿਆਂ ਦਾ ਇਹ ਸ਼ਬਦ ਹੈ। ਪਹਿਲਾ ਪਦਾ ਰਹਾਓ ਹੈ, ਉਸ ਤੋਂ ਇਲਾਵਾ ਚਾਰ ਪਦੇ ਹਨ। ਜਿਹੜੇ ਪ੍ਰਾਣੀ ਰੋਜ਼ਾਨਾ ਲੜੀਵਾਰ ਕਥਾ ਦੇ ਵਿੱਚ ਗੁਰੂ ਬਖਸ਼ਿਸ਼ ਦੇ ਪਾਤਰ ਬਣ ਰਹੇ ਹਾਂ, ਪਿਛਲੇ ਸ਼ਬਦਾਂ ਦੇ ਅੰਦਰ ਸਾਡੇ ਮਨ ਦੇ ਉਹ ਜਜ਼ਬੇ ਜਿਹੜੇ ਸਾਨੂੰ ਬੇਕਾਰਾਂ ਵੱਲ ਨੂੰ ਖਿੱਚ ਕੇ ਲੈ ਜਾਂਦੇ ਹਨ, ਐਸੀਆਂ ਆਦਤਾਂ ਪੈਦਾ ਕਰ ਦਿੰਦੇ ਨੇ ਜਿਨ੍ਹਾਂ ਦੇ ਨਾਲ ਜੀਵਨ ਵਾਹਿਗੁਰੂ ਨੂੰ ਚੰਗਾ ਨਹੀਂ ਲੱਗ ਰਿਹਾ। ਉਹ ਅੰਦਰਲੇ ਜੀਵਨ ਦੇ ਪੱਖ ਦੇ ਦਰਸ਼ਨ ਕਰਾਉਂਦੇ ਹਾਂ। ਕੱਲ੍ਹ ਸਤਿਗੁਰੂ ਜੀ ਨੇ ਸਾਨੂੰ ਉਸ ਸ਼ਬਦ ਦੇ ਦਰਸ਼ਨ ਕਰਵਾਏ ਸਨ ਜਿਸ ਰਾਹੀਂ ਅਸੀਂ ਗੁਣਾਂ ਵਾਲੇ ਜਜ਼ਬੇ, ਮਨ ਦੀ ਗੁਣਾਂ ਵੱਲ ਨੂੰ ਖਿੱਚ, ਗੁਣਾਂ ਦਾ ਸ਼ੁਕਰਾਨਾ, ਵਾਹਿਗੁਰੂ ਦਾ ਸ਼ੁਕਰਾਨਾ ਸੰਗਤ ਵਿੱਚੋਂ, ਗੁਰੂ ਦੀਆਂ ਸਿੱਖਿਆਵਾਂ ਵਿੱਚੋਂ ਪ੍ਰਾਪਤ ਹੋ ਜਾਵੇ। ਅੱਜ ਦੇ ਇਸ ਸ਼ਬਦ ਦੇ ਅੰਦਰ ਸਤਿਗੁਰੂ ਸਾਡੇ ਮਨ ਦੇ ਇੱਕ ਸੁਭਾਅ, ਜਿਸ ਦਾ ਸਾਡੇ ਸਮੁੱਚੇ ਜੀਵਨ 'ਤੇ ਅਸਰ ਪੈਂਦਾ ਹੈ, ਉਸ ਨੂੰ ਸਾਡੇ ਸਾਹਮਣੇ ਰੱਖ ਰਹੇ ਨੇ, ਉਹ ਹੈ ਮਨ ਦਾ ਡਰਨਾ, ਮਨ ਦਾ ਝਿਜਕਣਾ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੀ ਸ਼ੁਰੂਆਤ ਹੋਈ, ਵਾਹਿਗੁਰੂ ਜੀ ਦੇ ਗੁਣ ਦੱਸੇ ਗਏ। ਜੋ ਸਾਡੇ ਅੰਦਰ ਵਾਹਿਗੁਰੂ ਦੀ ਜੋਤ ਹੈ ਉਹਦੇ ਗੁਣ ਦੱਸਦਿਆਂ ਦੱਸਦਿਆਂ ਜਦੋਂ ਇਹ ਗੁਣ ਦੱਸਿਆ ਕਿ ਉਹ ਨਿਰਭਉ ਹੈ, ਇੱਥੇ ਆ ਕੇ ਜ਼ਰੂਰ ਕੰਪੇਅਰ ਹੁੰਦਾ ਹੈ ਕਿ ਵਾਹਿਗੁਰੂ ਦੀ ਜੋਤ ਨਿਰਭਉ ਹੈ, ਇਸੇ ਜੋਤ ਵਿੱਚੋਂ ਨਿਕਲਿਆ ਹੋਇਆ ਮਨ ਨਿਰਭਉ ਨਹੀਂ ਰਹਿ ਸਕਿਆ। ਇਹਦਾ ਸੁਭਾਅ ਹੈ ਜਦੋਂ ਵੀ ਕੋਈ ਚੰਗਾ ਕੰਮ ਕਰਨਾ ਹੋਵੇ ਤਾਂ ਝਿਜਕਦਾ ਹੈ, ਥੋੜ੍ਹਾ ਜਿਹਾ ਯਤਨ ਕਰਦਾ ਹੈ, ਨਾ ਹੋਵੇ ਤਾਂ ਕਹਿੰਦਾ ਨਹੀਂ ਨਹੀਂ ਮੇਰੇ ਤੋਂ ਨਹੀਂ ਹੋਏਗਾ, ਨਿਰਾਸ਼ ਹੋ ਜਾਂਦਾ ਹੈ। ਸਿੱਖ ਦਾ ਗੁਰੂ ਸਾਹਿਬ ਦੇ ਨਾਲ ਉਹ ਰਿਸ਼ਤਾ ਹੈ ਜਿਹੜਾ ਰਿਸ਼ਤਾ ਬਾਕੀ ਸਾਰਿਆਂ ਰਿਸ਼ਤਿਆਂ ਦੇ ਨਾਲੋਂ ਗੂੜ੍ਹਾ ਹੈ। ਬਾਕੀ ਕਿਹੜਾ ਰਿਸ਼ਤਾ ਕਦੋਂ ਸਾਥ ਛੱਡ ਜਾਵੇ ਕੁਛ ਨਹੀਂ ਪਤਾ, ਇਹ ਰਿਸ਼ਤਾ ਅੰਤ ਤੱਕ ਨਿਭਣ ਵਾਲਾ ਹੈ, ਹਰ ਤਰ੍ਹਾਂ ਦੇ ਹਾਲਾਤ ਵਿੱਚ ਮਦਦ ਦੇਣ ਵਾਲਾ ਹੈ, ਪਰਸਨਲ ਰਿਲੇਸ਼ਨਸ਼ਿਪ ਹੈ। ਬੰਦਾ ਆਪਣੀ ਜ਼ਿੰਦਗੀ ਦੀ ਹਰ ਕਮਜ਼ੋਰੀ ਹਰ ਇੱਕ ਦੇ ਕੋਲ ਨਹੀਂ ਦੱਸ ਸਕਦਾ, ਅਤੇ ਆਪਣੇ ਗੁਰੂ ਸਾਹਿਬ ਦੇ ਕੋਲ ਆਪਣੀ ਹਰ ਕਮਜ਼ੋਰੀ ਹਰ ਦੁੱਖ ਦੱਸ ਸਕਦਾ, ਐਸਾ ਰਿਸ਼ਤਾ ਹੈ। ਫਿਰ ਇਹ ਵੀ ਸੱਚ ਹੈ, ਗੁਰੂ ਸਾਹਿਬ ਦੇ ਕਹੇ ਹੋਏ ਬੋਲ, ਗੁਰੂ ਸਾਹਿਬ ਦੀ ਬੋਲੀ, ਗੁਰੂ ਸਾਹਿਬ ਦੀ ਬਾਣੀ ਇਸ ਮਨ ਨੂੰ ਜ਼ਰੂਰ ਸਮਝ ਆਉਣੀ ਚਾਹੀਦੀ ਹੈ, ਅਤੇ ਜਦੋਂ ਨਹੀਂ ਸਮਝ ਆਉਂਦੀ ਮਨ ਯਤਨ ਕਰਦਾ ਹੈ ਸਟੀਕ ਲੈ ਕੇ। ਸਟੀਕ ਇੱਕ ਸੋਰਸ ਹੈ, ਕਥਾ ਇੱਕ ਸੋਰਸ ਹੈ, ਬਜ਼ੁਰਗਾਂ ਤੋਂ ਪੁੱਛਣਾ ਇੱਕ ਸੋਰਸ ਹੈ। ਬੰਦਾ ਯਤਨ ਕਰਦਾ ਹੈ ਅਤੇ ਜਦੋਂ ਨਾ ਸਮਝ ਲੱਗੇ ਤਾਂ ਬਹੁਤ ਛੇਤੀ ਡਰ ਜਾਂਦਾ, ਨਹੀਂ 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 ਮੇਰੇ ਬਸ ਦੀ ਖੇਡ ਨਹੀਂ ਹੈ, ਮੈਨੂੰ ਨਹੀਂ ਬਾਣੀ ਸਮਝ ਆਏਗੀ। ਪਰ ਜਦੋਂ ਕਿਤੇ ਦੁਨੀਆਂ ਦੇ ਜਜ਼ਬੇ ਅੰਦਰ ਪੈਦਾ ਹੁੰਦੇ ਨੇ, ਬੇਕਾਰਾਂ ਦੇ ਜਜ਼ਬੇ, ਉਹਨਾਂ ਬੇਕਾਰਾਂ ਵਿੱਚੋਂ ਪ੍ਰਾਪਤ ਹੋਣ ਵਾਲੇ ਸਵਾਦ ਅਤੇ ਚਸਕਿਆਂ ਦੇ ਜਜ਼ਬੇ, ਉਹਨਾਂ ਦੀ ਪ੍ਰਾਪਤੀ ਦੇ ਸੁਪਨਿਆਂ ਦੇ ਜਜ਼ਬੇ, ਅਤੇ ਫਿਰ ਮਨ ਬੜਾ ਸੁਚੇਤ ਹੋ ਜਾਂਦਾ ਹੈ। ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ, ਸੱਚ ਇਹ ਹੈ ਜ਼ਿੰਦਗੀ ਦਾ ਕੋਈ ਵੀ ਪੱਖ ਸੌਖਾ ਨਹੀਂ ਹੈ। ਪਰਿਵਾਰਕ ਜੀਵਨ ਦੇ ਵਿੱਚ ਵਿਆਹ ਤੋਂ ਜ਼ਿੰਮੇਵਾਰੀਆਂ ਸ਼ੁਰੂ ਹੁੰਦੀਆਂ ਨੇ, ਉਸ ਦਿਨ ਕਾਕਾ ਤੋਂ ਸਰਦਾਰ ਬਣਦਾ ਹੈ, ਬੀਬੀ ਤੋਂ ਸਰਦਾਰਨੀ ਦਾ ਉਸਨੂੰ ਖਿਤਾਬ ਮਿਲਦਾ ਹੈ। ਗੁਰੂ ਰਾਮਦਾਸ ਸਾਹਿਬ ਜੀ ਤੋਂ ਅਪਰੂਵਲ ਮਿਲ ਜਾਂਦੀ ਹੈ ਰਿਸ਼ਤਿਆਂ ਦੀ, ਵਾਹਿਗੁਰੂ ਜੀ ਬੱਚੇ ਦਿੰਦੇ ਨੇ, ਉਹਦੀ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਲੱਗਦੀ ਹੈ, ਬੱਚਾ ਵੱਡਾ ਹੋ ਜਾਵੇ, ਆਗਿਆਕਾਰ ਵੀ ਰਹੇ, ਸੁੱਖ ਵੀ ਪ੍ਰਾਪਤ ਕਰੇ, ਸਿੱਖੀ ਨਾਲ ਵੀ ਜੁੜਿਆ ਰਹੇ, ਕੋਈ ਸੌਖੀ ਖੇਡ ਹੈ। ਫਿਰ ਰੋਟੀ ਕਮਾਉਣੀ, ਰੋਟੀ ਖਾਣੀ, ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨੀਆਂ ਕੋਈ ਸੌਖੀ ਖੇਡ ਹੈ। ਸਰੀਰ ਨੂੰ ਮੇਨਟੇਨ ਨਾ ਕਰਕੇ ਰੱਖਿਆ ਤਾਂ ਬੁਢੇਪਾ ਨਿਰਾ ਦੁਖੀ ਹੋਏਗਾ, ਸਰੀਰ ਨੂੰ ਮੇਨਟੇਨ ਕਰਨਾ ਕੋਈ ਸੌਖੀ ਖੇਡ ਹੈ? ਜ਼ਿੰਦਗੀ 'ਚ ਕੁਛ ਵੀ ਸੌਖਾ ਨਹੀਂ, ਕੁਛ ਵੀ ਔਖਾ ਨਹੀਂ। ਜਿਹੜਾ ਰੂਟੀਨ ਵਿੱਚ ਆ ਗਿਆ ਉਹ ਸੌਖਾ ਹੈ, ਜਿਹੜਾ ਰੂਟੀਨ ਵਿੱਚ ਨਹੀਂ ਆਇਆ ਉਹ ਔਖਾ ਹੈ। ਇੰਜ ਕਹਿ ਲਓ, ਜਿਸ ਕੰਮ ਕਰਨ ਤੋਂ ਮਨ ਡਰ ਗਿਆ ਉਹ ਔਖਾ ਹੈ, ਜਿਸ ਮਨ ਕਰਨ ਕੰਮ ਕਰਨ ਵਾਸਤੇ ਮਨ ਨੇ ਜਜ਼ਬਾ ਉਛਾਲਿਆ ਉਹ ਸੌਖਾ ਹੈ। ਦੇਖ ਲੈਣਾ, ਕਦੀ ਆਪਾਂ ਕਿਸੇ ਦੇ ਘਰ ਸਮਾਗਮ 'ਤੇ ਜਾਂਦੇ ਹਾਂ, ਖੁਸ਼ੀ ਦਾ ਸਮਾਗਮ ਹੁੰਦਾ ਹੈ, ਚਾਹੇ ਬੱਚੇ ਦਾ ਜਨਮ ਦਿਨ ਹੈ, ਚਾਹੇ ਉਹਦੀ ਪ੍ਰਮੋਸ਼ਨ ਹੈ, ਕੁਛ ਹੋਰ ਜੋ ਵੀ ਹੈ, ਕਦੀ ਕਦਾਈ ਉਹ ਆਪਣੇ ਰੂਟੀਨ ਤੋਂ ਇੱਕ ਇੱਕ ਘੰਟਾ ਦੋ ਦੋ ਘੰਟੇ ਸਮਾਗਮ ਲੇਟ ਹੋ ਜਾਂਦਾ ਹੈ। ਮਨ ਬੜਾ ਸੌਖਾ ਐਡਜਸਟ ਕਰ ਲੈਂਦਾ ਹੈ। ਸੋਚ ਕੇ ਦੇਖੋ, ਜੇ ਕਿਤੇ ਕਥਾ ਵੇਲੇ 15 ਮਿੰਟ ਲੇਟ ਹੋ ਜਾਵੇ ਤਾਂ ਅੰਦਰ ਹਾਲ ਕੀ ਹੋਏਗਾ? ਮਨ ਹਮੇਸ਼ਾ ਚੰਗੇ ਪਾਸੇ ਜਾਣ ਤੋਂ ਬੜਾ ਭੈਭੀਤ ਹੈ, ਬੁਰੇ ਪਾਸੇ ਜਾਣ ਤੋਂ ਬੜਾ ਸ਼ੇਰ ਹੈ। ਜਦੋਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਸੁਣੇਗਾ, ਸਤਿਗੁਰੂ ਸੱਚੇ ਪਾਤਸ਼ਾਹ ਦੱਸਣਗੇ, ਪਿਆਰਿਆ ਆਪਣੇ ਅੰਦਰ ਝਾਤੀ ਮਾਰ, ਆਪਣੀਆਂ ਆਦਤਾਂ ਨੂੰ ਦੇਖ ਬੰਦੇ, ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹ। ਫਿਰ ਬੰਦੇ ਨੂੰ ਆਪਣੇ ਅੰਦਰੋਂ ਬਹੁਤ ਕੁਛ ਐਸਾ ਦਿਸੇਗਾ ਜਿਸ ਕਰਕੇ ਮੈਂ ਵਾਹਿਗੁਰੂ ਨੂੰ ਚੰਗਾ ਨਹੀਂ ਲੱਗ ਰਿਹਾ। ਆਪਾਂ ਪਿਛਲੇ ਦਿਨੀ ਵਿਚਾਰਿਆ ਸੀ। ਫਿਰ ਬੰਦੇ ਨੂੰ ਮਨ ਦੇ ਤਪਣ ਦੀਆਂ ਨਿਸ਼ਾਨੀਆਂ, ਤਪੇ ਹੋਏ ਮਨ ਦੇ ਤਪੇ ਹੋਏ ਬੋਲ, ਤਪੀਆਂ ਹੋਈਆਂ ਅੱਗ ਭਰੀਆਂ ਨਜ਼ਰਾਂ, ਜਦੋਂ ਇਹ ਕਮਜ਼ੋਰੀਆਂ ਦਿਖਾਈ ਦੇਣਗੀਆਂ ਫਿਰ ਯਤਨ ਕਰੇਗਾ ਗੁਰੂ ਦੀਆਂ ਸਿੱਖਿਆਵਾਂ ਨਾਲ ਮੈਂ ਆਦਤਾਂ ਬਦਲ ਲਵਾਂ। ਗੁਰੂ ਰਹਿਮਤ ਕਰ ਦੇਣ, ਦੁਨੀਆਂ ਕੈਸਾ ਬੋਲਦੀ ਹੈ ਇਹ ਦੁਨੀਆਂ ਨੂੰ ਮੁਬਾਰਕ ਹੈ, ਪਰ ਮੈਂ ਆਪਣੀ ਰਸਨਾ ਨਾਲ ਰੁੱਖਾ ਬੋਲ ਨਹੀਂ ਬੋਲਣਾ। ਜੇ ਬੋਲਿਆ ਗਿਆ ਆਸਾ ਜੀ ਦੀ ਵਾਰ ਦੀ ਉਲੰਘਣਾ ਹੋ ਗਈ ਹੈ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਨਹੀਂ ਬੋਲਣਾ। ਸਿੱਖੇਗਾ ਗੁਰੂ ਸਾਹਿਬ ਤੋਂ, ਗੁਰੂ ਸਾਹਿਬ ਕੁਛ ਮਿੱਠੀਆਂ ਗੱਲਾਂ ਵੀ ਦੱਸਣਗੇ, ਕੁਛ ਕੌੜੇ ਤਜਰਬੇ ਵੀ ਦੱਸਣਗੇ। ਗੁਰੂ ਨਾਲ ਸਾਂਝ ਬਣਦੀ ਗਈ ਉਹ ਆਦਤਾਂ ਘਟਣੀਆਂ ਸ਼ੁਰੂ ਹੋਣਗੀਆਂ। ਸੱਚ ਜਾਣਿਓ ਫਿਰ ਇੱਕ ਸਟੈਪ ਆਏਗਾ, ਮਨ ਵਿੱਚ ਇਹ ਡਰ ਪੈਦਾ ਹੋ ਜਾਏਗਾ ਮਨਾ ਕਿਤੇ ਮਨ ਤਪ ਨਾ ਜਾਵੇ। ਕਦੀ ਤੇ ਸ਼ਾਂਤ ਕਰਨ ਤੋਂ ਡਰਦਾ ਸੀ, ਹੁਣ ਇਸ ਪਾਸੇ ਤੋਂ ਡਰਨ ਲੱਗ ਗਿਆ ਕਿ ਤਪੇ ਨਾ ਮੇਰਾ ਮਨ, ਮੇਰੇ ਮਨ ਵਿੱਚ ਹਉਮੈ ਨਾ ਆ ਜਾਵੇ, ਮੇਰੇ ਮਨ ਵਿੱਚ ਇਹ ਪੰਜ ਵਿਕਾਰਾਂ ਦੇ ਜਜ਼ਬੇ ਨਾ ਆ ਜਾਣ। ਇਹ ਜਿਹੜਾ ਭਾਉ ਹੈ ਇਹ ਨਿਰਮਲ ਭਾਉ ਹੋ ਗਿਆ। ਇਸ ਨਿਰਮਲ ਭਾਉ ਵਾਲੇ ਮਨ ਦੀ ਮਦਦ ਦੇ ਉੱਪਰ ਵਾਹਿਗੁਰੂ ਜੀ ਆਉਣਗੇ। ਇਸ ਮਨ ਦੇ ਮਦਦਗਾਰ ਬਣਨ ਵਾਸਤੇ ਗੁਰੂ ਸਾਹਿਬ ਆਉਣਗੇ। ਮੈਲੇ ਮਨ ਦੇ ਨਾਲ ਕੋਈ ਨਹੀਂ ਆਏਗਾ, ਚੋਰ ਕੀ ਹਾਮਾ ਭਰੈ ਨਾ ਕੋਏ। ਮਨ ਸਾਡੇ ਅੰਦਰੋਂ ਗੁਣਾਂ ਨੂੰ ਚੋਰੀ ਕਰ ਲੈਂਦਾ ਹੈ। ਜਦੋਂ ਗੁਣਾਂ ਨੂੰ ਚੋਰੀ ਕਰ ਲੈਂਦਾ ਹੈ ਅੰਦਰ ਹੀ ਚੋਰ ਬਣ ਜਾਂਦਾ ਹੈ, ਵਾਹਿਗੁਰੂ ਦਾ ਚੋਰ ਬਣ ਜਾਂਦਾ ਹੈ। ਜਿੱਥੇ ਗੁਣ ਪਿਆ ਸੀ ਗੁਣ ਨੂੰ ਪਾਸੇ ਹਟਾ ਕੇ ਉੱਥੇ ਵਿਕਾਰ ਦਾ ਜਜ਼ਬਾ ਰੱਖ ਦਿੰਦਾ ਹੈ। ਉਹੀ ਹਿਰਦਾ ਹੈ ਜਿਸ ਹਿਰਦੇ ਵਿੱਚ ਸਹਿਨਸ਼ੀਲਤਾ ਹੁੰਦੀ, ਜੇ ਸਹਿਨਸ਼ੀਲਤਾ ਨੂੰ ਪਾਸੇ ਧੱਕਾ ਮਾਰ ਦਿੰਦਾ ਮਨ। ਇੱਕ ਸੈਕਿੰਡ ਦੇ, ਇੱਕ ਵਿਦਵਾਨ ਨੇ ਤੇ ਵੀ ਲਿਖਿਆ ਕਿ ਇੱਕ ਸੈਕਿੰਡ ਦੇ ਹਜ਼ਾਰਵੇਂ ਹਿੱਸੇ ਵਿੱਚ ਇਤਨਾ ਕੁਇਕ ਇਹ ਕਰਮ ਕਰਦਾ ਹੈ, ਪਤਾ ਹੀ ਨਹੀਂ ਲੱਗਣ ਦਾ ਕਿਸ ਛਿਨ ਸਹਿਨਸ਼ੀਲਤਾ ਪਾਸੇ ਸੁੱਟ ਦਿੱਤੀ ਹੈ, ਪਤਾ ਤਦ ਲੱਗਿਆ ਅੰਦਰ ਤੇ ਅੱਗ ਭੜਕ ਗਈ ਹੈ। ਸੈਕਿੰਡ ਵੀ ਬਹੁਤ ਲੰਬਾ ਹੈ। ਫਿਰ ਇਹਦੇ ਨੁਕਸਾਨ ਵੀ ਗੁਰੂ ਪਿਤਾ ਦੱਸਣ ਲੱਗ ਜਾਂਦੇ। ਜੇ ਫਿਰ ਸਮਝ ਪੈਂਦੀ ਹੈ ਮਨਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ, ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਧ, ਨਾਨਕ ਸਮਿਓ ਰਮ ਗਇਓ ਅਬ ਕਿਉ ਰੋਬਤ ਅੰਧ। ਮੇਰੇ ਤੇ ਅੰਦਰ ਬਹੁਤ ਕੁਛ ਐਸਾ ਪੈਦਾ ਕਰ ਲਿਆ ਜਿਹੜਾ ਸਮੇਂ ਸਮੇਂ ਤੇ ਮੈਂ ਨਾ ਸੰਭਾਲਿਆ, ਹੁਣ ਭਾਉ ਨਿਰਮਲ ਹੋ ਗਿਆ। ਹੁਣ ਤੇ ਇਹ ਮਨ ਵਿੱਚ ਲੱਗਣ ਲੱਗ ਪਿਆ, ਹੇ ਸਤਿਗੁਰੂ ਜੀ, ਜੇ 2 ਸੈਕਿੰਡ ਲਈ ਵੀ ਤੁਹਾਡੀ ਸਿੱਖਿਆ ਭੁੱਲ ਗਈ, 2 ਸੈਕਿੰਡ ਵਿੱਚ ਵੀ ਮਨ ਮਿਸਟੇਕ ਕਰ ਸਕਦਾ ਹੈ। ਜਿਸ ਛਿਨ ਵੀ ਵਾਹਿਗੁਰੂ ਜੀ ਤੁਹਾਡੀ ਯਾਦ ਭੁੱਲੇਗੀ, ਉਸੇ ਛਿਨ ਹੀ ਮਨ ਦੁਖੀ ਕਰ ਸਕਦਾ ਹੈ, ਦੁੱਖਾਂ ਦੇ ਬੀਜ ਬੀਜ ਦਿੰਦਾ ਹੈ, 4 ਚੁਫੇਰੇ ਮਨ ਨੂੰ ਉਲਝਾ ਦਿੰਦਾ ਹੈ, ਜੀਵਨ ਹੀ ਉਲਝ ਜਾਂਦਾ ਹੈ, ਪਰਿਵਾਰਕ ਜੀਵਨ, ਸਮਾਜਿਕ ਜੀਵਨ, ਚਿੰਤਾਵਾਂ ਹੀ ਚਿੰਤਾਵਾਂ ਪੈਦਾ ਕਰ ਦਿੰਦਾ ਹੈ। ਇੱਕ ਪਾਸੇ ਨਿਰਮਲ ਭਾਉ, ਉਹਦੇ ਅੰਦਰ ਜਿਹੜਾ ਨਿਰਮਲ ਭਾਉ ਹੈ ਪਰ ਉਹਦੇ ਨਾਲ ਵਿਸ਼ਵਾਸ ਖੜਾ ਹੈ, ਉਹ ਨਿਰਮਲ ਭਾਉ ਦਾ ਹਿੱਸਾ ਇਹਨੂੰ ਅਹਿਸਾਸ ਕਰਾਉਂਦਾ ਹੈ ਕਿ ਮਨੁਆ ਆਤ ਸਬਲ ਹੈ, ਛੱਡੈ ਨਾ ਕਿਤੇ ਉਪਾਏ। ਮਨ ਬੜਾ ਸ਼ਕਤੀਸ਼ਾਲੀ ਹੈ ਪਰ ਵਿਸ਼ਵਾਸ ਜਿਹੜਾ ਹੈ ਉਹ ਇਹਨੂੰ ਗਿਆਨ ਕਰਵਾਉਂਦਾ ਹੈ ਕਿ ਇਸ ਸ਼ਕਤੀਸ਼ਾਲੀ ਮਨ ਤੋਂ ਵੀ ਕਿਤੇ ਡਾਢੇ ਜੇ ਮੇਰੇ ਵਾਹਿਗੁਰੂ ਜੀ, ਇਸ ਸ਼ਕਤੀਸ਼ਾਲੀ ਮਨ ਤੋਂ ਵੀ ਕਿਤੇ ਸਰਬ ਸ਼ਕਤੀਆਂ ਦੇ ਮਾਲਕ ਨੇ ਗੁਰੂ ਸਾਹਿਬ। ਗੁਰੂ ਸਾਹਿਬ ਦੀ ਬਾਣੀ ਦੀ ਸਿੱਖਿਆ ਉਸ ਵੇਲੇ ਚੇਤੇ ਆ ਜਾਵੇ ਤੇ ਬਾਣੀ ਦੀ ਸਿੱਖਿਆ ਦੇ ਸਾਹਮਣੇ ਇਸ ਮਨ ਦੀ ਸ਼ਕਤੀ ਬਹੁਤ ਤੁੱਛ ਹੈ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ, ਬਿਸ਼ਰਤੇ ਕਿ ਉਸ ਵੇਲੇ ਸਿੱਖਿਆ ਚੇਤੇ ਆ ਜਾਵੇ। ਇਹ ਦੋਨੋਂ ਅਵਸਥਾਵਾਂ ਸਾਡੇ ਸਾਹਮਣੇ ਰੱਖ ਕੇ ਸਤਸੰਗਤ ਦੇ ਵਿੱਚੋਂ ਹੋਣ ਵਾਲੀਆਂ ਪ੍ਰਾਪਤੀਆਂ ਦਾ ਜ਼ਿਕਰ ਇਸ ਸ਼ਬਦ ਅੰਦਰ ਹੈ। ਆਓ ਕਰੀਏ ਦਰਸ਼ਨ, ਇੱਕ ਵਾਰੀ ਕਰੋ ਕਿਰਪਾ ਜਪਣਾ ਜੀ। ਸਤਨਾਮ ਸ੍ਰੀ ਵਾਹਿਗੁਰੂ। ਸੋ ਕਤ ਡਰੈ ਜੇ ਖਸਮ ਸੰਹਾਰੈ, ਜੇ ਤੇ ਵਾਹਿਗੁਰੂ ਦੀ ਯਾਦ ਅੰਦਰ ਵਸੀ ਹੋਈ ਹੈ। ਵਾਹਿਗੁਰੂ ਦੇ ਗੁਣ ਜ਼ਿੰਦਗੀ ਵਿੱਚ ਆ ਗਏ ਨੇ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਜ਼ਿੰਦਗੀ ਵਿੱਚ ਹੈ। ਹਰ ਪਲ ਇਹ ਬਾਤ ਬਣੀ ਰਹੇ। ਵਾਹਿਗੁਰੂ ਦੇ ਗੁਣ ਨਜ਼ਰਾਂ ਵਿੱਚ ਵੀ ਵਸਦੇ ਜੇ। ਵਾਹਿਗੁਰੂ ਦੀ ਬਖਸ਼ਿਸ਼ ਵਾਲੀ ਨਜ਼ਰ ਕੌੜੀ ਨਹੀਂ ਹੁੰਦੀ। ਵਾਹਿਗੁਰੂ ਦੇ ਗੁਣ ਬੋਲਾਂ ਵਿੱਚ ਵੀ ਹੁੰਦੇ ਜੇ। ਵਾਹਿਗੁਰੂ ਦੇ ਬਖਸ਼ਿਸ਼ ਵਾਲੇ ਬੋਲ ਰੁੱਖੇ ਨਹੀਂ ਹੁੰਦੇ। ਜਦੋਂ ਰੁੱਖੇ ਹੁੰਦੇ ਵਾਹਿਗੁਰੂ ਦੀ ਬਖਸ਼ਿਸ਼ ਨਹੀਂ ਹੁੰਦੀ। ਵਾਹਿਗੁਰੂ ਦੀ ਬਖਸ਼ਿਸ਼ ਸੋਚ ਵਿੱਚ ਵੀ ਵਸਦੀ ਜੇ। ਜਦੋਂ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਜੇ ਸੋਚ ਮੈਲੀ ਨਹੀਂ ਹੁੰਦੀ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਾ ਹੀ ਭਾਈ ਮੀਤ। ਪਰਾਏ ਦੇ ਬੁਰੇ ਦੀ ਸੋਚ ਹਉਮੈ ਵਿੱਚੋਂ ਵੀ ਜਨਮ ਲਵੇਗੀ, ਨਫ਼ਰਤ ਵਿੱਚੋਂ ਵੀ ਜਨਮ ਲਵੇਗੀ, ਕ੍ਰੋਧ ਵਿੱਚੋਂ ਵੀ ਜਨਮ ਲਵੇਗੀ। ਗੁੱਸੇ ਦੀ ਅੱਗ ਵਿੱਚ ਸਾਹਮਣੇ ਵਾਲੇ ਦਾ ਭਲਾ ਨਹੀਂ ਸੋਚ ਸਕੇਗੀ ਮਤ, ਕਿਉਂਕਿ ਕ੍ਰੋਧ ਅੱਖਾਂ 'ਤੇ ਪੱਟੀ ਬੰਨ੍ਹ ਦਿੰਦਾ ਹੈ, ਮਤ ਦੇ ਅੱਖਾਂ 'ਤੇ ਪੱਟੀ ਬੰਨ੍ਹ ਦਿੰਦਾ ਹੈ। ਜਿਹਦੇ 'ਤੇ ਗੁੱਸਾ ਆ ਰਿਹਾ ਉਹ ਇਨਸਾਨ ਹੀ ਨਹੀਂ ਦਿਖਾਈ ਦਿੰਦਾ ਉਸ ਵੇਲੇ ਮਤ ਦੀਆਂ ਅੱਖਾਂ ਨੂੰ, ਔਰ ਬਹੁਤ ਛੋਟਾ ਦਿਖਾਈ ਦਿੰਦਾ ਹੈ, ਆਪਣੇ ਆਪ ਨੂੰ ਵੱਡਾ ਦਿਖਾਈ ਦਿੰਦਾ ਹੈ। ਦੇਖਦੇ ਹਾਂ ਕਈ ਵਾਰੀ ਗੁੱਸੇ 'ਚ ਆ ਕੇ ਨਾ ਕਮਜ਼ੋਰ ਵੀ ਦੂਸਰੇ ਨੂੰ ਧੱਕਾ ਦਿੰਦਾ ਔਰ ਆਪ ਡਿੱਗ ਪੈਂਦਾ। ਇਹ ਵਾਹਿਗੁਰੂ ਤੋਂ ਭੁੱਲਣ ਦੀਆਂ, ਵਾਹਿਗੁਰੂ ਦੀ ਬਖਸ਼ਿਸ਼ ਤੋਂ ਖਾਲੀ ਦੀਆਂ ਨਿਸ਼ਾਨੀਆਂ ਜ਼ਿੰਦਗੀ ਦੇ ਨਾਲ ਨਾਲ ਚੱਲੀ ਜਾ ਰਹੀਆਂ ਨੇ। ਮੇਰੇ ਖਿਆਲ 'ਚ ਕੋਈ ਲੇਵਲ ਨਹੀਂ ਹੈ ਕਿ ਅਸੀਂ ਲਾ ਦਈਏ ਕਿ ਆਹ ਜੀਵਨ ਸਦਾ ਬਖਸ਼ਿਸ਼ ਵਾਲਾ ਹੈ। ਇਹ ਅੰਦਰਲੀ ਅਵਸਥਾ ਹੈ, ਕਬ ਹੂੰ ਜੀਅੜਾ ਊਬ ਚੜ੍ਹਤ ਹੈ, ਕਬ ਹੂੰ ਜਾਏ ਪਿਆਲੇ। ਜਦੋਂ ਅੰਦਰ ਮਿੱਠੀ ਮਿਠਾਸ ਹੈ, ਅੰਦਰ ਬਖਸ਼ਿਸ਼ ਹੈ। ਜਦੋਂ ਕੁੜੱਤਣ ਆ ਗਈ ਹੈ, ਬਖਸ਼ਿਸ਼ ਪਾਸੇ ਨਿਕਲ ਗਈ ਹੈ। ਕੁੜੱਤਣ ਆਈ ਉਸ ਵੇਲੇ ਹੈ ਜਦੋਂ ਮਤ ਮਨ ਦੇ ਪਿੱਛੇ ਲੱਗ ਗਈ ਹੈ, ਉਦੋਂ ਅੰਦਰਲੀ ਅਵਸਥਾ ਮਨਮੁਖਤਾਈ ਦੀ ਹੈ। ਜਦੋਂ ਵੀ ਅੰਦਰ ਨਫ਼ਰਤ ਪੈਦਾ ਹੁੰਦੀ ਹੈ ਗੁਰੂ ਸਵਾਰਿਓ, ਉਸ ਵੇਲੇ ਅੰਦਰ ਬਖਸ਼ਿਸ਼ ਨਹੀਂ ਹੈ, ਕਿਉਂਕਿ ਬਖਸ਼ਿਸ਼ ਹੋਵੇ ਨਫ਼ਰਤ ਰਹਿ ਨਹੀਂ ਸਕਦੀ। ਇਹ ਮਨ ਦੇ ਉਤਰਾਅ ਚੜ੍ਹਾਅ ਨੇ। ਭਗਤ ਫਰੀਦ ਜੀ ਨੇ ਹਉਮੈ ਦੀ ਅੰਸ਼, ਜਦੋਂ ਹਉਮੈ ਦਾ ਜਜ਼ਬਾ ਹੈ ਇਹਨੂੰ ਟਿੱਬਾ ਕਿਹਾ, ਨਫ਼ਰਤ ਦਾ ਜਜ਼ਬਾ ਹੈ ਇਹਨੂੰ ਟੋਆ ਕਿਹਾ। ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾ। ਜਦੋਂ ਵੀ ਵਾਹਿਗੁਰੂ ਦੀ ਯਾਦ ਅੰਦਰੋਂ ਨਿਕਲੀ, ਮਨ ਡਰਨ ਲੱਗ ਗਿਆ। ਵਾਹਿਗੁਰੂ ਦੀ ਯਾਦ ਬਣੀ ਸੋ ਕਿਤ ਡਰੈ, ਜਜ਼ਬੇ ਉੱਠਣਗੇ। ਗੁਰੂ ਦੀਆਂ ਸਿੱਖਿਆਵਾਂ ਨਾਲ ਨੇ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਸਿੱਖ ਗੁਰੂ ਸਾਹਿਬ ਦੇ ਕੋਲ ਆਉਂਦਾ ਹੈ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ਸਿੱਖ ਦੀ ਚੇਤਾ ਸ਼ਕਤੀ ਵਿੱਚ ਬੈਠਦੀਆਂ ਨੇ। ਜਿਉਂ ਜਿਉਂ ਧਿਆਨ ਨਾਲ ਪੜ੍ਹਦਾ ਹੈ, ਜਿਹੜੀਆਂ ਜਿਹੜੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ ਉਹ ਚੇਤਾ ਸ਼ਕਤੀ ਵਿੱਚ ਜ਼ਰੂਰ ਬੈਠ ਜਾਂਦੀਆਂ ਨੇ। ਜਦੋਂ ਭਗਤ ਫਰੀਦ ਜੀ ਦੀ ਬਾਤ, ਫਰੀਦਾ ਨਿਵਣ ਸੋ ਅੱਖਰ ਖਵਣ ਗੁਣ, ਜਿਹਬਾ ਮਣੀਆਂ ਮੰਤ, ਚੰਗੀ ਲੱਗੇਗੀ ਚੇਤੇ ਵਿੱਚ ਜ਼ਰੂਰ ਵਸੇਗੀ। ਜੇ ਉਹ ਚਿੱਤ ਵਿੱਚ ਵਸਣ ਤੋਂ ਬਾਅਦ ਹਿਰਦੇ ਵਿੱਚ ਵਸ ਜਾਵੇ ਤੇ ਬੰਦੇ ਦੇ ਮਨ ਵਿੱਚ ਇੱਕ ਨਿਸ਼ਾਨਾ ਬਣੇਗਾ, ਮਨਾ ਖਵਣ ਗੁਣ, ਆਪਣੀ ਜਨ ਸ਼ਕਤੀ ਮੈਨੂੰ ਵਧਾਉਣੀ ਪਵੇਗੀ, ਮੇਰੇ ਅੰਦਰ ਟੋਲਰੈਂਸ ਜ਼ਰੂਰ ਹੋਵੇ, ਕਿਉਂਕਿ ਖਵਣ ਗੁਣ ਦੀ ਗੱਲ ਮੈਂ ਗੁਰੂ ਤੋਂ ਸਿੱਖ ਕੇ ਆਇਆ ਜੀ। ਫਿਰ ਇਸ ਦੁਨੀਆਂ 'ਤੇ ਜੀਵਨ ਜਿਉਂਦਿਆਂ ਜੋ ਵੀ ਸਾਨੂੰ ਲੱਗ ਰਿਹਾ ਚਿੰਤਾਵਾਂ ਨੇ, ਦੁੱਖ ਨੇ, ਸਮੱਸਿਆਵਾਂ ਨੇ, ਚੈਲੰਜ ਨੇ, ਫਿਰ ਨਾਲ ਇਹ ਵੀ ਵਿਸ਼ਵਾਸ ਹੈ ਗੁਰੂ ਵੀ ਨਾਲ ਨੇ, ਵਾਹਿਗੁਰੂ ਜੀ ਅੰਦਰ ਨੇ, ਵਾਹਿਗੁਰੂ ਜੀ ਹਰ ਥਾਂ 'ਤੇ ਨੇ। ਇਹਦੇ ਵਿੱਚੋਂ ਜਿਹਨੂੰ ਦੁਨੀਆਂ ਦੇ ਸਾਈਕੋਲੋਜਿਸਟ ਕਹਿੰਦੇ ਨੇ, ਮਨੁੱਖ ਦੇ ਕੋਲ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਇੱਕ ਵਿਲ ਪਾਵਰ ਅਤੇ ਸੈਲਫ ਕੌਨਫੀਡੈਂਸ। ਵਿਲ ਪਾਵਰ ਇਸ ਅਹਿਸਾਸ ਵਿੱਚੋਂ ਮਿਲੇਗੀ ਵਾਹਿਗੁਰੂ ਜੀ ਨਾਲ ਨੇ। ਜੇ ਵਾਹਿਗੁਰੂ ਜੀ ਨਾਲ ਨੇ ਤਾਂ ਮੈਂ ਬੇਨਤੀ ਕਰਾਂ, ਕੋਈ ਵੀ ਦੁੱਖ ਵੱਡਾ ਨਹੀਂ ਹੈ, ਕੋਈ ਵੀ ਵੱਡਾ ਨਹੀਂ ਹੈ। ਵੱਡਾ ਉਦੋਂ ਹੀ ਹੈ ਜਦੋਂ ਵਾਹਿਗੁਰੂ ਜੀ ਭੁੱਲਦੇ ਜੇ। ਕੋਈ ਵੀ ਰੁਕਾਵਟ ਰੁਕਾਵਟ ਗੁਰੂ ਪਿਆਰਿਓ ਜ਼ਿੰਦਗੀ ਵਿੱਚ ਮੁਸੀਬਤਾਂ ਖੜੀਆਂ ਕਰ ਸਕਦੀ ਹੈ, ਰਾਹ ਨਹੀਂ ਰੋਕ ਸਕਦੀ। ਰੁਕਾਵਟਾਂ ਆਉਂਦੀਆਂ ਜੇ ਜ਼ਿੰਦਗੀ 'ਚ, ਵਾਹਿਗੁਰੂ ਜੀ ਨਾਲ ਹੋਣ ਤੇ ਸਦਾ ਜ਼ਿੰਦਗੀ ਅੰਦਰੋਂ ਤੇ ਬਾਹਰੋਂ ਬਾਹਰ ਅੱਗੇ ਦੀ ਅੱਗੇ ਵੱਧਦੀ ਜੇ। ਇਸ ਰਸਤਾ ਦਿਖਾਉਣ ਵਾਸਤੇ ਗੁਰੂ ਦੀ ਪੰਗਤੀ, ਅਗਾਂਹ ਕੁ ਤਰਾਂਗ ਪਿਛਾਂਹ ਫੇਰ ਨਾ ਮੋਢੜਾ। ਜਿੱਥੋਂ ਕੁ ਤੱਕ ਆਦਤਾਂ ਸੁਧਰ ਗਈਆਂ ਨੇ ਤੇ ਜਿਤਨੀਆਂ ਕੁ ਅੰਦਰ ਉਹ ਬੈਠੀਆਂ ਨੇ ਜਿਹੜੀਆਂ ਵਾਹਿਗੁਰੂ ਨੂੰ ਚੰਗੀਆਂ ਨਹੀਂ ਲੱਗਦੀਆਂ, ਹੋਰ ਅੱਗੇ ਵੱਧ ਇਹ ਵੀ ਘਟਾ। ਅਗਾਂਹ ਕੁ ਤਰਾਂਗ ਪਿਛਾਂ ਫੇਰ ਨਾ ਮੋਢੜਾ। ਪਰ ਆਦਤ ਤੇ ਮਨੁਆ ਅਤ ਸ਼ਕਤੀਸ਼ਾਲੀ ਹੁੰਦਾ ਜੇ ਮਤ ਨੂੰ ਮਨ ਦੇ ਪਿੱਛੇ ਲਾ ਲੈਂਦਾ ਹੈ, ਤੇ ਜਦੋਂ ਮਤ ਮਨ ਦੇ ਪਿੱਛੇ ਲੱਗ ਗਈ, ਡਰ ਡਰ ਪਚੇ ਮਨ ਮੁਖ ਵਿਚਾਰੇ, ਮਨ ਦੇ ਪਿੱਛੇ ਲੱਗ ਕੇ ਖੱਜਲ ਖੁਆਰ ਅੰਦਰੋਂ ਬੇਕਾਰਾਂ ਦੇ ਜਜ਼ਬਿਆਂ ਵਿੱਚ ਧੁਖਦੇ ਹੋਏ, ਅੰਦਰੋਂ ਜੀਵਨ ਸੜਦੇ ਹੋਏ, ਸਤਿਗੁਰੂ ਅਗਲੇ ਪਦੇ ਵਿੱਚ ਦੱਸ ਰਹੇ ਨੇ ਗੁਰੂ ਕੀ ਸੰਗਤ ਵਿੱਚੋਂ, ਗੁਰੂ ਕੀ ਬਾਣੀ ਵਿੱਚੋਂ ਕਿੱਦਾਂ ਜੀਵਨ ਦੀਆਂ ਪ੍ਰਾਪਤੀਆਂ ਹੁੰਦੀਆਂ ਨੇ। ਪਹਿਲੀ ਪ੍ਰਾਪਤੀ, ਸਿਰ ਉੱਪਰ ਮਾਤ ਪਿਤਾ ਗੁਰਦੇਵ, ਸਭ ਤੋਂ ਪਹਿਲੀ ਪ੍ਰਾਪਤੀ ਹੈ ਇਹ। ਅਹਿਸਾਸ ਗਹਿਰਾ ਹੋ ਜਾਵੇ, ਮਨ ਅੰਦਰ ਪੂਰਨ ਵਿਸ਼ਵਾਸ ਆ ਜਾਵੇ, ਮੇਰੇ ਸੀਸ ਦੇ ਉੱਪਰ ਹਰ ਵੇਲੇ ਪਿਤਾ ਗੁਰਦੇਵ ਦਾ ਹਸਤ ਕਮਲ ਰੱਖਿਆ ਹੋਇਆ ਹੈ। ਆਪਾਂ ਆਖਰਕਾਰ ਪੰਜਾਬ ਦੇ ਕਲਚਰ ਦੇ ਜਿਉਣ ਵਾਲੇ ਹਾਂ, ਸਾਰੇ ਕਿਧਰੇ ਨਾ ਕਿਧਰੇ ਇੱਕ ਜ਼ਿੰਦਗੀ ਦਾ ਸੀਨ ਕਦੀ ਤੱਕਣਾ। ਜਦੋਂ ਧੀ ਵਿਆਹੀ ਜਾਂਦੀ ਹੈ, ਸਹੁਰੇ ਘਰ ਤੋਂ ਵਾਪਸ ਆਉਂਦੀ ਹੈ, ਅਗੰਮੀ ਜਾਂ ਸੀਨ ਹੁੰਦਾ, ਪਿਤਾ ਜਾਂ ਮਾਂ ਆਪਣੀ ਧੀ ਦੇ ਸਿਰ 'ਤੇ ਹੱਥ ਰੱਖਦੇ ਨੇ। ਮੇਰੀਆਂ ਮਾਵਾਂ ਭੈਣਾਂ ਫੀਲਿੰਗ ਲੈ ਸਕਦੀਆਂ ਨੇ, ਉਸ ਵੇਲੇ ਜਿਹੜਾ ਧੀ ਨੂੰ ਵਿਸ਼ਵਾਸ ਹੁੰਦਾ ਹੈ ਉਹ ਅਨੋਖਾ ਹੀ ਅਹਿਸਾਸ ਹੈ। ਕਿਉਂ? ਪਿਤਾ ਦਾ ਸੀਸ, ਪਿਤਾ ਦਾ ਹਸਤ ਧੀ ਦੇ ਸੀਸ 'ਤੇ ਹੈ। ਜਿਸ ਵੇਲੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤਿੰਨ ਦਿਨ ਲਗਾਤਾਰ ਕਚਹਿਰੀਆਂ 'ਚ ਪੇਸ਼ ਕੀਤੇ ਜਾਂਦੇ ਰਹੇ, ਜੋ ਵੀ ਆ ਕੇ ਵਾਰਤਾ ਮਾਤਾ ਜੀ ਨੂੰ ਦੱਸਣੀ ਬੜੀ ਭਿਆਨਕ ਹੋਣੀ। ਪਿੱਛੇ ਤੋਂ ਜਿਹੜਾ ਮਾਹੌਲ ਸੀ ਬੜਾ ਭਿਆਨਕ ਸੀ। ਇੱਕ ਰਾਤ ਗੰਗੂ ਦੇ ਘਰ ਰਹੇ, ਗੰਗੂ ਨੇ ਵੀ ਵਧੀਆ ਨਹੀਂ ਕੀਤਾ ਕੰਮ। ਮੁਰਿੰਡੇ ਦੇ ਥਾਣੇ ਵਿੱਚ ਰਹੇ, ਇਹ ਵੀ ਕੋਈ ਬਹੁਤੀ ਵਧੀਆ ਰਾਤ ਨਹੀਂ ਸੀ। ਸਰਸਾ ਦੀ ਨਦੀ ਤੋਂ ਬਾਅਦ ਸੱਤ ਦੀਆਂ ਸੱਤ ਰਾਤਾਂ ਕਾਲੀਆਂ ਭਿਆਨਕ। ਮਾਹੌਲ ਬੜਾ ਭਿਆਨਕ ਤੋਂ ਭਿਆਨਕ ਚੱਲਦਾ ਆ ਰਿਹਾ ਸੀ। ਅੱਜ ਪਹਿਲੇ ਦਿਨ ਦੀਆਂ ਗੱਲਾਂ ਹੀ ਕਚਹਿਰੀ ਦੇ ਵਿੱਚੋਂ ਜੋ ਆਈਆਂ ਸੁਣੀਆਂ, ਬਹੁਤੀਆਂ ਵਧੀਆ ਨਹੀਂ ਸੀ। ਮਾਤਾ ਗੁਜਰੀ ਜੀ ਨੇ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਅਰਜਨ ਦੇਵ ਸਾਹਿਬ ਜੀ ਦੀਆਂ ਸਾਖੀਆਂ ਸੁਣਾ ਸੁਣਾ ਕੇ ਸਵੇਰ ਨੂੰ ਮਨ ਮਜ਼ਬੂਤ ਕਰ ਦਿੱਤਾ ਹੈ, ਫਿਰ ਭੇਜ ਦਿੱਤਾ ਹੈ। ਅੱਜ ਫਿਰ ਆ ਕੇ ਗੱਲਾਂ ਦੱਸੀਆਂ ਨੇ। ਜਦੋਂ ਅਖੀਰਲੀ ਗੱਲ ਦੱਸ ਦਿੱਤੀ ਹੈ, ਦੱਸੀ ਤੇ ਬੜੇ ਚਾਓ ਜਜ਼ਬੇ ਵਿੱਚ ਹੈ। ਛੋਟੇ ਸਾਹਿਬਜ਼ਾਦੇ ਨੇ ਦਾਦੀ ਮਾਂ, ਦਾਦੀ ਮਾਂ, ਕੱਲ ਨੂੰ ਸਾਨੂੰ ਨੀਹਾਂ ਵਿੱਚ ਚੜ੍ਹਨਾ, ਇਹਨਾਂ ਨੇ ਦੇਖਣਾ ਅੱਜ ਸਾਰੀ ਰਾਤ। ਭਾਵੇਂ ਸੋਨੇ ਦੀਆਂ ਮੋਹਰਾਂ ਦੀ ਥੈਲੀ ਵੀ ਧੋਖਾ ਦੇਗੀ ਰਸਤੇ 'ਚ, ਕੁਛ ਵੀ ਨਾਲ ਨਹੀਂ, ਪਰ ਦਾਦੀ ਮਾਂ ਮਾਂ। ਮੈਂ ਫਿਰ ਦੁਹਰਾ ਦਿਆਂ, ਕਾਸ਼ ਕਦੀ ਬੱਚਿਆਂ ਨੂੰ ਇਸ ਗੱਲ ਦੀ ਸਮਝ ਪੈ ਜਾਵੇ, ਬਜ਼ੁਰਗਾਂ ਦੇ ਕੋਲ ਕੁਛ ਵੀ ਨਹੀਂ ਉਹਦੇ ਬਾਵਜੂਦ ਵੀ ਬਹੁਤ ਕੁਛ ਹੁੰਦਾ ਹੈ। ਇੱਕ ਸੀ ਦਾਦੀ ਮਾਂ ਦੇ ਕੋਲ ਜਜ਼ਬੇ, ਔਰ ਅੱਜ ਹਰ ਬਜ਼ੁਰਗ ਦੇ, ਹਰ ਮੇਰੀਆਂ ਮਾਵਾਂ ਦੇ ਅੰਦਰ ਜਜ਼ਬੇ ਨੇ, ਸਾਡੇ ਬੱਚੇ ਗੁਰੂ ਨਾਲ ਜੁੜਨ। ਕਾਸ਼ ਉਹਨਾਂ ਜਜ਼ਬਿਆਂ ਦੀ ਕੀਮਤ ਸਮਝ ਲੱਗ ਜਾਵੇ। ਮਾਤਾ ਜੀ ਦੇ ਅੰਦਰ ਇੱਕ ਜਜ਼ਬਾ ਸੀ, ਇਹਨਾਂ ਦਾ ਧਰਮ ਪਰਪੱਕ ਰਹੇ, ਕੇਸਾਂ ਸਵਾਸਾਂ ਨਾਲ ਨਿਭ ਜਾਵੇ, ਆਖਰੀ ਸਵਾਸਾਂ ਤੱਕ ਨਿਭ ਜਾਵੇ, ਇਸ ਲਈ ਧਰਮ ਦੀਆਂ ਗੱਲਾਂ ਸੁਣਾਈਆਂ ਗਈਆਂ। ਦੂਸਰੀ, ਮਾਤਾ ਜੀ ਦੇ ਕੋਲ ਸਿਰਫ ਗੋਦੀ ਸੀ, ਉੱਪਰ ਦੇਣ ਨੂੰ ਕੱਪੜਾ ਵੀ ਨਹੀਂ ਸੀ। ਹਾਏ ਹਾਏ, ਇਹਨਾਂ ਬੱਚਿਆਂ ਨੂੰ ਠੰਡ ਲੱਗਦੀ ਹੋਏਗੀ, ਉੱਪਰ ਦੇਣ ਨੂੰ ਤੇ ਕੁਛ ਨਹੀਂ ਹੈ, ਪਰ ਗਲਵਕੜੀ ਦਾ ਨਿੱਘ ਜਿਤਨਾ ਕਸੀ ਦਿੱਤਾ। ਮੈਂ ਤੇ ਕਵਾਂਗਾ ਠੰਡਾ ਬੁਰਜੇ ਵੀ ਦੱਸ ਰਿਹਾ ਆ ਬਜ਼ੁਰਗ ਤੇ ਬਜ਼ੁਰਗ ਮਾਵਾਂ ਦੀ ਗੋਦੀ ਦੇ ਵਿੱਚ ਵੀ ਬਹੁਤ ਕੁਛ ਹੈ। ਕਾਸ਼ ਕਦੀ ਬੱਚਾ ਆ ਕੇ ਵਾਂਸਾ ਵੀਖ ਗੋਦੀ 'ਚ ਤੇ ਬੈਠਣਾ ਨਾ ਭੁੱਲੇ। ਤੀਸਰੀ ਬਾਤ, ਜਦੋਂ ਤੁਰਨ ਲੱਗੇ ਨੇ ਪਤਾ ਆਖਰੀ ਮੇਲਾ ਹੈ। ਮਾਤਾ ਜੀ ਨੇ ਦੇਖਿਆ, ਜਜ਼ਬੇ ਨੇ ਪੂਰੇ, ਸ਼ਹੀਦ ਹੋਣ ਚੱਲੇ ਨੇ। ਪੁੱਤਰੋ ਅੱਜ ਕੇਸਰੀ ਚੋਲੇ ਪਹਿਨਾਵਾਂਗੇ। ਕਦੀ ਸੋਚਣਾ, ਕੁਝ ਗੱਲਾਂ ਇਤਿਹਾਸ 'ਤੇ ਲਿਖੀਆਂ ਨਹੀਂ ਹੁੰਦੀਆਂ, ਪਰ ਸਿਰਫ ਅਹਿਸਾਸ ਜੇ 'ਚ ਹੀ ਆ ਜਾਂਦੀਆਂ ਨੇ। ਉਮਰ 7 ਕੁ ਸਾਲ ਦੀ ਸੀ। ਪਤਾ ਨਹੀਂ ਦਮਾਲਾ ਮਾਤਾ ਜੀ ਨੇ ਸਜਾਇਆ ਹੋਏਗਾ ਕਿ ਸਾਹਿਬਜ਼ਾਦਾ ਆਪੇ ਸਜਾਉਂਦੇ ਹੋਣਗੇ, ਪਰ ਪੂਰਾ ਤਿਆਰ ਕਰਕੇ ਅੱਜ ਕੇਸਰੀ ਚੋਲਾ ਪਹਿਨਾ ਕੇ ਤੋਰਨ ਲੱਗਿਆਂ ਦਾਦੀ ਮਾਂ ਛੋਟੇ ਨੂੰ ਪੁੱਛਦੀ ਹੈ, ਪੁੱਤਰਾ ਤੇਰਾ ਹਾਲ ਕੀ ਹੈ? ਅੰਦਰੋਂ ਦੱਸੀ ਜੋ ਬਚਨ ਉਸ ਵੇਲੇ ਬਾਬਾ ਫਤਿਹ ਸਿੰਘ ਨੇ ਕੀਤਾ। ਕਾਸ਼ ਸਾਰੇ ਬੱਚਿਆਂ ਅੰਦਰ ਆ ਜਾਵੇ, ਦਾਦੀ ਮਾਂ ਫਿਕਰ ਨਾ ਕਰ, ਉਹੀ ਹੋਏਗਾ ਜੋ ਤੂੰ ਚਾਹੁੰਦੀ ਹੈ। ਹੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਘੱਟੋ ਘੱਟ ਬੱਚਿਆਂ ਅੰਦਰ ਇਹ ਭਾਵਨਾ ਆ ਜਾਵੇ ਜੋ ਸਾਡੀਆਂ ਮਾਵਾਂ, ਜੋ ਸਾਡੇ ਪਿਤਾ ਮਾਪੇ ਚਾਹੁੰਦੇ ਨੇ, ਉਹਨਾਂ ਭਾਵਨਾ ਤੋਂ ਬੱਚਾ ਦੂਰ ਨਾ ਜਾਵੇ। ਫਿਰ ਮੱਥਾ ਚੁੰਮਿਆ। ਇੱਥੇ ਮੈਂ ਮੇਰੀਆਂ ਮਾਵਾਂ ਭੈਣਾਂ ਨੂੰ ਬੇਨਤੀ ਕਰਨੀ ਚਾਹਾਂਗਾ, ਭੈਣੋ ਛੋਟੇ ਬੱਚੇ ਨੂੰ ਜਿਤਨਾ ਹੋ ਸਕੇ ਗੋਦੀ 'ਚ ਲੈ ਕੇ ਸੋਹਿਲਾ ਸਾਹਿਬ ਦਾ ਪਾਠ ਕਰੋ। ਜਦੋਂ ਮਾਂ ਦਾ ਸਰੀਰ ਬੱਚੇ ਨੂੰ ਟੱਚ ਕਰਦਾ ਹੈ ਨਾ, ਉਹ ਵਾਈਬ੍ਰੇਸ਼ਨ ਉਸ ਵਿੱਚ ਇੰਸਟਾਲ ਹੁੰਦੀ ਜੇ। ਮਾਂ ਦਾ ਦੁੱਧ ਚੁੰਘਿਆ ਜਾਂਦਾ ਨਾ, ਪੁਰਾਤਨ ਸਮਿਆਂ 'ਚ ਲੋਕ ਸ਼ਬਦ ਵਰਤਦੇ ਸੀ, ਜੇ ਮਾਂ ਦਾ ਦੁੱਧ ਚੁੰਘਿਆ ਤਾਂ ਸਾਹਮਣੇ ਆ, ਕੋਈ ਨਹੀਂ ਕਹਿੰਦਾ ਸੀ ਜੇ ਲੈਕਟੋਜਨ 1 ਪੀਤਾ ਤਾਂ ਸਾਹਮਣੇ ਆ, ਕਿਉਂਕਿ ਮਾਂ ਦੇ ਦੁੱਧ ਨਾਲ ਇੱਜ਼ਤ ਇੰਸਟਾਲ ਹੁੰਦੀ ਹੈ ਅੰਦਰ। ਬੰਦਾ ਹੋਰ ਸਭ ਕੁਝ ਸਹਾਰ ਲਏਗਾ, ਮਾਂ ਦੀ ਗੱਲ ਨਹੀਂ ਸਹਾਰ ਸਕੇਗਾ। ਮੱਥਾ ਚੁੰਮਿਆ ਦਾਦੀ ਮਾਂ ਨੇ, ਜਦੋਂ ਪੁੱਛਿਆ ਬੇਟਾ ਸੱਚ ਦੱਸੀ ਅੰਦਰਲੀ ਅਵਸਥਾ ਕੀ ਹੈ, ਕਹਿਣ ਲੱਗੇ ਮਾਂ ਫਿਕਰ ਨਾ ਕਰ, ਪਹਿਲੀ ਬਾਤ ਉਹੀ ਹੋਏਗਾ ਜੋ ਤੂੰ ਚਾਹੁੰਦੀ ਹੈ, ਦੂਸਰੀ ਗੱਲ ਦਾਦੀ ਮਾਂ ਹਮਰੇ ਵੰਸ ਰੀਤ ਮਾਈ ਸੀਸ ਦੀਆ ਪਰ ਸਿਰ ਨਾ ਜਾਈ। ਕੀ ਸੀ ਉਹਨਾਂ ਬੱਚਿਆਂ ਦੇ ਅੰਦਰ? ਇੱਕੋ ਹੀ ਅਹਿਸਾਸ ਸੀ ਜਿਹੜਾ ਦੋ ਰਾਤਾਂ ਸੁਣਾ ਸੁਣਾ ਕੇ ਭਰ ਦਿੱਤਾ ਸੀ। ਸੁਬਿਆ ਸਾਡੇ ਪਿਤਾ ਨੂੰ ਕੋਈ ਮਾਰਨ ਵਾਲਾ ਨਹੀਂ, ਤੂੰ ਜੋ ਕਰਨਾ ਕਰ ਲੈ, ਟਾਈਮ ਨਾ ਖਰਾਬ ਕਰ, ਸਾਡੇ ਸੀਸ ਦੇ ਉੱਪਰ ਸਾਡੇ ਪਿਤਾ ਦਾ ਹਸਤ ਕਮਲ ਹੈ। ਆਖੋ ਵਾਹਿਗੁਰੂ ਹਰ ਅੰਮ੍ਰਿਤਧਾਰੀ ਸਿੰਘ ਦੇ ਸੀਸ ਤੇ ਕੇਸਾਂ ਵਿੱਚ ਕੰਘਾ ਹੈ, ਹਰ ਸਿੱਖ ਦੇ ਕੇਸਾਂ 'ਤੇ ਸਜੀ ਹੋਈ ਦਸਤਾਰ ਹੈ। ਇਹ ਦਸਤਾਰ ਸਾਡੀ ਨਹੀਂ ਹੈ, ਕੰਘਾ ਸਾਡਾ ਨਹੀਂ ਹੈ, ਦਸਤਾਰ ਗੁਰੂ ਦਾ ਦਿੱਤਾ ਤਾਜ ਹੈ। ਕੰਘਾ ਗੁਰੂ ਦੀ ਦਿੱਤੀ ਹੋਈ 5 ਪਿਆਰੀ ਉਹ ਨਿਸ਼ਾਨੀ ਹੈ ਜਿਹਦੀ ਕੀਮਤ ਹੀ ਕੋਈ ਨਹੀਂ ਹੈ। ਮਤ ਕੋਈ ਦੁਕਾਨਦਾਰ ਸਮਝੇ ਕਿ ਉਹਨੂੰ ਕੰਘੇ ਦਾ ਮੁੱਲ ਦਿੱਤਾ ਅਤੇ ਉਹ ਸੋਚੇ ਮੈਂ ਕੰਘੇ ਦਾ ਮੁੱਲ ਲੈ ਲਿਆ, ਨਹੀਂ, ਉਹਦੀ ਲੱਕੜੀ ਨੂੰ ਤਰਾਸ਼ਣ ਦਾ ਮੁੱਲ ਉਹਨੇ ਲੈ ਲਿਆ ਹੋਵੇਗਾ, ਕੰਘੇ ਦੀ ਕੋਈ ਕੀਮਤ ਨਹੀਂ ਹੈ। ਇਸ ਦਸਤਾਰ ਅਤੇ ਕੰਘਾ ਸਿੱਖ ਨੂੰ ਅਹਿਸਾਸ ਕਰਾਉਂਦੇ ਜੇ ਕਿ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਹਸਤ ਕਮਲ ਮੇਰੇ ਸੀਸ 'ਤੇ ਹੈ, ਹਰ ਵੇਲੇ ਹੈ। ਆਖੋ ਵਾਹਿਗੁਰੂ ਕੰਘਾ ਦੋਨੋਂ ਬਕਤ ਕਰ ਪਾਗ ਚੁਨਹਿ ਕਰ ਬਾਂਧੀ। ਜਦ ਦੋ ਬਕਤ ਸਿੰਘ ਕੰਘਾ ਕਰਦਾ ਹੈ ਅਤੇ ਕੰਘਾ ਯਾਦ ਕਰਵਾ ਦਿੰਦਾ ਹੈ, ਪਿਆਰਿਆ ਕੇਸਾਂ ਨੂੰ ਕੰਘਾ ਕਰਨ ਲੱਗਿਆਂ ਕੇਸਗੜ੍ਹ ਨੂੰ ਕਦੀ ਨਾ ਭੁੱਲੀ, ਅਤੇ ਕੇਸਗੜ੍ਹ ਦੀ ਯਾਦ ਯਾਦ ਕਰਵਾ ਦਿੰਦੀ ਹੈ ਗੁਰਸਿੱਖਾ। ਜੇ ਕੰਘਾ ਕੇਸਾਂ ਨੂੰ ਸੰਵਾਰਦਾ ਹੈ, ਗੁਰੂ ਦੀ ਬਾਣੀ ਜੀਵਨ ਨੂੰ ਸੰਵਾਰਦੀ ਹੈ। ਇੱਥੋਂ ਸਭ ਤੋਂ ਪਹਿਲਾਂ ਅਹਿਸਾਸ ਮਿਲੇਗਾ ਮੇਰੇ ਪਿਤਾ ਗੁਰਦੇਵ ਦਾ ਹੱਥ ਮੇਰੇ ਸੀਸ 'ਤੇ ਹੈ। ਮੈਂ ਫਿਰ ਦੁਹਰਾ ਦਿਆਂ, ਅਗਰ ਪਰਿਵਾਰਾਂ ਵਿੱਚ ਕੋਈ ਦੁੱਖ ਆ ਵੀ ਗਿਆ ਹੈ, ਅਗਰ ਕੋਈ ਬੱਚਾ ਥੋੜ੍ਹਾ ਬਹੁਤ ਗੁਰਬਾਣੀ ਤੋਂ, ਮਾਪਿਆਂ ਦੀਆਂ ਭਾਵਨਾਵਾਂ ਤੋਂ ਦੂਰ ਚੱਲਿਆ ਵੀ ਗਿਆ, ਫਿਕਰ ਨਾ ਕਰਿਓ, ਇਹ ਅਹਿਸਾਸ ਵਧਾਈਏ ਕਿ ਸਾਡੇ ਸੀਸ 'ਤੇ ਵਾਹਿਗੁਰੂ ਦਾ ਹਸਤ ਕਮਲ ਹੈ। ਜਿਉਂ ਜਿਉਂ ਇਹ ਵਿਸ਼ਵਾਸ ਵੱਧਦਾ ਜਾਏਗਾ, ਬਦਲੇਗਾ ਕਿਵੇਂ ਇਹਦੇ ਬਾਰੇ ਕੁਛ ਨਹੀਂ ਕਹਿ ਸਕਦੇ, ਕਿਉਂਕਿ ਕਾਰਨ ਕਰਤੇ ਵਸ ਹੈ, ਕਾਰਨ ਵਾਹਿਗੁਰੂ ਦੇ ਕੋਲ ਹੈ, ਉਹ ਭਾਵੇ ਅਤੇ ਵੱਡਿਆਂ ਵੱਡਿਆਂ ਨੂੰ ਬਦਲ ਦਿੰਦੇ ਜੇ। ਇਹ ਅਹਿਸਾਸ ਹਰ ਵੇਲੇ ਬਣਿਆ ਰਹਿਣਾ ਚਾਹੀਏ, ਸਿਰ ਉੱਪਰ ਮਾਤ ਪਿਤਾ ਗੁਰਦੇਵ। दूसरी दात सफल मूरत जाकी निर्मल सेव, वाहिगुरु की सेवा वाहिगुरु के हुक्म विच जीवना है। एक शब्द हुंदा वाहिगुरु के भाणे विच, वाहिगुरु की रजा विच। जो असीं जनरल वरतदे हां पता की है कि जदों सारे हीले ना होण ना कुछ भी सब कुछ करके देख लिया नहीं होया ते जदों सारे रिजल्ट फेल हो जांदे असीं कहिंदे वाहिगुरु का भाणा है। मैं छोटा जा हुंदा सी, एक बजुर्ग दे बचन सी, मैनू कहन लगे पुत्रा ये भाणा है कि मजबूरी है। उन्हां दे बचन सी भाणा दे अर्थ ने जो वाहिगुरु नूं भा जांदा है, वाहिगुरु नूं सच्यारा जीवन चंगा लगदा है, रजा दे अर्थ ने खुशी, सच्यारे जीवन विच वाहिगुरु दी खुशी है। मन अंदर ये परपक कर लेना कि वह जीवन जीना है जिहड़ा वाहिगुरु नूं चंगा लगदा है, यही वाहिगुरु दी सेवा है। नहीं तो जिहड़ी दुनिया ते सेवा हुंदी है ना वह हुंदी है लोड़बंद दी, जिन्हों किसी चीज़ की लोड़ हो दे ते ओ सेवा हुंदी है। वाहिगुरु नूं ते लोड़ ही नहीं है किसी चीज़ की, वड्डा दाता तिल ना तमाए, लोड़ ते सानू है। सच्यारा जीवन बन जावे थे निर्मल शब्द वरते आए, निर्मल यो ही सच्ची सुची सेवा बनेगी ते ऐसे विचों ही सारे फल जिंदगी सफल होण दे मिलनगे। तीसरा एहसास एक निरंजन जा की रास, जे वाहिगुरु की याद वाहिगुरु के गुण गुणा का शुकराना है, तीन चीज़ा आनगियाँ ते बेकारां दे जज्बियां दी मैल तो मन बचेगा। ये मिलेगा कितों, मिल साध संगत होवत परगास, गुरु की संगत विच मिल के गुरु दियां सिख्यावां राही। एक छोटा जिहा नुकता नोट कर लेना, ओपरी नज़र देखियां ते लगदा है कि वख वख भाषावां दे शब्द ने। हुण ते बड़ा सौखा हो गया है, हुण ते कंप्यूटर तो आईपैड तो मोबाइल तो विद इन सैकेंड्स कुछ सैकेंड्स के असी देखना है प्रकाश शब्द किन्ने वारी गुरु ग्रंथ साहिब विच आया है, ते तुरंत सॉफ्टवेयर जिहड़े साढ़े सामने रख देंदे ने। तन सनो विद्वान जिहड़े सारा सहज पाठ करके किदा नोट करते होंगे, किन्नी मेहनत हुंदी होएगी। हुण ते दो मिनट के अंदर अंदर ये इतने वारी शब्द इन्ने इन्ने पेज के उपर इस लाइन में आया है। आप जी जिहड़े आप पाठ करते हाँ थोड़ा ध्यान देना, गुरबाणी अंदर शब्द प्रकाश कक्के नाल भी आया ते गग्गे नाल भी आया। आप थोड़ी जी मेहनत करनी, जिथे जिथे गग्गे नाल आया उथे पंक्तियां दे अर्थ देखने, ते जिथे कक्के नाल आया उथे अर्थ देखने। जिथे भी प्रकाश शब्द आया अंदरली जिंदगी नाल संबंधित आया है, जिथे प्रकाश आया उथे बाहरली लाइट नाल संबंधित आया है। ये बड़े कमाल दे नुकते मेरे गुरु पिता ने पावन गुरबाणी अंदर साढ़े सामने रखे ने। अंदरला प्रकाश अखां नाल संबंधित नहीं है, सोझी नाल संबंधित है। बंदा कहिंदा है पहला तो मैनू पता नहीं सी, हुण देखिया मैं ते मेरे अंदर ते गुस्सा ही बड़ा भरिया पिया। देखिया शब्द असीं वरतदे हां पर वह अखां ने नहीं देखिया, वह सोझी तो पता लग्या वह है प्रकाश। गुरु की संगत विच आके पहला तो सोझी आएगी, ठीक है मेरे अंदर क्रोध तो पिया है पर मेरे अंदर वाहिगुरु की जोत है, सहनशीलता भी पई है। हुण तो अगला मसला यह है वाहिगुरु कृपा कर देन ये क्रोध नहीं वरतना। जज्बे पे रहनगे, दोनों ही रहनगे, जज्बे नहीं मुकदे। ये तो जिस दिन शरीर सड़दा है तद तक रंग दिखाते लग देंगे। एक विद्वान सज्जन ने तो इतों तक भी लिख दिता, कहिंदे जदों शरीर अकल चलाना कर जांदा है ना, जे किते आम सिद्धांत वांग इंज हुंदा कि इहदे अंदर उस वेले कहिंदे ने जिहड़ा शरीर है ना तुरंत नहीं बो आउंदी उस विचों, शरीर उस वेले रब दी जोत निकल गई है पर वो कुछ घंटिया बाद बो शुरू होंदी है, जानी घटदियां 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 टाइम लगता है शरीर नूं सुकदियां सुकदियां। ते जे भला जिहड़े अंदरले जज्बे सी ये भी इंज ही हुंदा भी इहनूं दो चार घंटे लगने ने, हले भी जज्बे हले एकदम नहीं मरने, जज्बे हले हौली हौली होणगे ਤੇ ਉਧਰੋਂ ਬੰਦਾ ਕਿਤੇ ਅਰਥੀ ਤੇ ਲੈ ਕੇ ਜਾਂਦੇ ਤੇ ਹਲੇ ਕਰੋਧ ਦਾ ਜਜ਼ਬਾ ਕਿਤੇ ਨਾ ਘਟਿਆ ਹੁੰਦਾ ਤੇ ਹੋ ਸਕਦਾ ਬੰਦੇ ਨੂੰ ਗੁੱਸਾ ਆ ਜਾਓ, ਕਹਿੰਦੇ ਮੈਨੂੰ ਥੱਲੇ ਉਤਾਰੋ ਬਈ। ਇਹਦੇ ਵਾਹਿਗੁਰੂ ਨੇ ਕੈਸਾ ਖੇਲ ਕੀਤਾ, ਉਸ ਵੇਲੇ ਜਜ਼ਬੇ ਜਿਹੜੇ ਨੇ ਉਹ ਇਕਦਮ ਹੀ ਸ਼ਾਂਤ, ਸਰੀਰ ਦਾ ਬਾਕੀ ਸਭ ਕੁਛ ਹਲੇ ਘਟਦਾ ਘਟਦਾ ਘਟ ਰਿਹਾ ਹੈ, ਬਾਡੀ ਰੰਗ ਬਦਲਦੀ ਹੈ। ਤਾਂ ਖੈਰ ਗੁਰੂ ਕਿਰਪਾ ਕਰਨ, ਇਹ ਜਜ਼ਬੇ ਅੰਦਰ ਜਨਮ ਤੋਂ ਮਰਨ ਤੱਕ ਚੱਲੀ ਜਾ ਰਹੇ ਨੇ, ਦੋਨੋਂ ਹੀ ਨੇ, ਨਿਮਰਤਾ ਦਾ ਵੀ ਹੈ ਹਉਮੈ ਦਾ ਵੀ ਹੈ। ਗੁਰੂ ਦੀ ਬਾਣੀ ਨੇ ਦੋਨੋਂ ਅੰਦਰ ਦਿਖਾ ਦੇਣੇ ਨੇ, ਅੰਦਰ ਪਏ ਨੇ, ਪਰ ਹਉਮੈ ਦਾ ਨਹੀਂ ਵਰਤਣਾ, ਆਖੋ ਵਾਹਿਗੁਰੂ ਨਹੀਂ ਵਰਤਣਾ। ਗੁਰਬਾਣੀ ਨੇ ਦਿਖਾ ਦੇਣਾ ਪਿਆਰਿਆ ਕਿਸ ਚੀਜ਼ 'ਤੇ ਹਉਮੈ ਕਰੇਗਾ, ਤੇਰਾ ਕੁਛ ਵੀ ਨਹੀਂ ਹੈ, ਸਭ ਕੁਛ ਵਾਹਿਗੁਰੂ ਦਾ ਦਿੱਤਾ ਹੈ। ਕਿਸ ਗੱਲ ਦਾ ਲੋਭ ਕਰੇਗਾ ਜਾਂ ਆਹਰ ਹਰ ਜੀਓ ਪਰਿਆ, ਤੂੰ ਜੋ ਵੀ ਕਰਨਾ ਚਾਹੁੰਦਾ ਵਾਹਿਗੁਰੂ ਨੇ ਪ੍ਰੋਸੈਸ ਕੀਤਾ ਹੋਇਆ, ਫਿਕਰ ਕਿਉਂ ਕਰਦਾ, ਤੇਰੇ ਲਈ ਬਹੁਤ ਕੁਛ ਹੋ ਰਿਹਾ। ਇਸ ਤੋਂ ਬਾਅਦ ਜਦੋਂ ਸੋਝੀ ਆਏਗੀ, ਸੋਝੀ ਆਉਣ ਤੋਂ ਬਾਅਦ ਜੀਅਨ ਕਾ ਦਾਤਾ ਪੂਰਨ ਸਭ ਠਾਂ, ਜਦੋਂ ਅੰਦਰਲੀ ਸੋਝੀ ਆਈ ਫਿਰ ਬਾਹਰ ਵੀ ਅਹਿਸਾਸ ਹੋ ਗਿਆ ਕਿ ਜੀਵਾਂ ਨੂੰ ਦਾਤਾਂ ਦੇਣ ਵਾਲੇ ਵਾਹਿਗੁਰੂ ਜੀ ਹਰ ਥਾਂ ਤੇ ਨੇ। ਕੋਟ ਕਲੇਸ਼ ਮਿਟੈ ਹਰ ਨਾਇ, ਕਰੋੜਾਂ ਕਲੇਸ਼, ਇੱਥੇ ਕਲੇਸ਼ ਝਗੜਾ, ਪਰ ਇਹ ਝਗੜਾ ਜਿੰਨਾ ਚਿਰ ਅੰਦਰ ਨਹੀਂ ਮਿਟੇਗਾ ਉਤਨਾ ਚਿਰ ਬਾਹਰ ਨਹੀਂ ਮਿਟੇਗਾ। ਅੰਦਰ ਆਤਮਾ ਦੀ ਆਵਾਜ਼ ਕੁਛ ਹੋਰ ਹੈ, ਮਨ ਦੀ ਆਵਾਜ਼ ਕੁਛ ਹੋਰ ਹੈ। ਅਸੀਂ ਆਮ ਦੁਨਿਆਵੀ ਘਟਨਾਵਾਂ ਵਿੱਚੋਂ ਦੇਖ ਸਕਦੇ, ਜੇ ਜਦੋਂ ਦੋ ਭਰਾ ਆਪਸ ਵਿੱਚ ਨਫ਼ਰਤ ਹਉਮੈ ਕ੍ਰੋਧ ਦੀ ਅੱਗ ਵਿੱਚ ਇੱਕ ਦੂਸਰੇ ਨੂੰ ਮਾੜਾ ਬੁਰਾ ਭਲਾ ਕਹਿੰਦੇ, ਜੇ ਘਰ ਦੇ ਸਾਰੇ ਪੜਦੇ ਉਛਲ ਜਾਂਦੇ, ਜੇ ਕੁਛ ਕੋਹਨੇ ਉਛਾਲ ਦਿੱਤੇ, ਕੁਛ ਉਹਨੇ ਉਛਾਲ ਦਿੱਤੇ। ਸਿਆਣੇ ਸੱਜਣ ਕਹਿੰਦੇ ਨੇ ਪਿਆਰਿਆ ਹੈ ਤੇ ਤੇਰਾ ਭਰਾ ਨਾ, ਉਹ ਕਹਿੰਦਾ ਹਾਂ ਹੈ ਤੇ ਮੇਰਾ, ਦੇਖਣਾ ਇਹ ਆਤਮਾ ਦੀ ਆਵਾਜ਼ ਹੈ, ਕਹਿੰਦਾ ਹੈ ਤੇ ਮੇਰਾ, ਪਰ ਇਹਨੇ ਮੇਰੇ ਨਾਲ ਆਹ ਕੀਤਾ, ਮੇਰੇ ਨਾਲ ਆਹ ਕੀਤਾ। ਮੈਂ ਇੱਕ ਬਜ਼ੁਰਗ ਨੂੰ ਇਹ ਵੀ ਸਮਝੌਤਾ ਕਰਾਉਂਦੇ ਦੇਖਿਆ, ਉਹ ਕਹਿਣ ਲੱਗਾ ਜੋ ਤੂੰ ਆ ਦੱਸਦਾ ਤੇਰੇ ਮਨ ਦੀਆਂ ਗੱਲਾਂ ਨੇ, ਜੋ ਤੂੰ ਕਹਿੰਦਾ ਹੈ ਤੇ ਮੇਰਾ ਭਰਾ ਇਹ ਤੇਰੀ ਆਤਮਾ ਦੀ ਗੱਲ ਹੈ, ਪਹਿਲਾਂ ਤੂੰ ਅੰਦਰ ਸਮਝੌਤਾ ਕਰ, ਅੰਦਰ ਇੱਕ ਵਿਚਾਰ ਕਰ। ਅੰਦਰ ਗੁਰੂ ਦੀਆਂ ਸਿੱਖਿਆਵਾਂ ਕੁਛ ਹੋਰ ਕਹਿੰਦੀਆਂ ਨੇ, ਮਨ ਦੇ ਜਜ਼ਬੇ ਕੁਛ ਹੋਰ ਕਹਿੰਦੇ ਜੇ। ਇਸ ਲਈ ਮੇਰੇ ਗੁਰੂ ਪਿਤਾ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਸ਼ੁਰੂ ਕੀਤੀ ਇੱਕ ਤੋਂ। ਅੰਦਰ ਆਵਾਜ਼ ਇੱਕ ਹੋਣੀ ਚਾਹੀਏ, ਜ਼ਮੀਰ ਦੀ ਆਵਾਜ਼, ਗੁਰੂ ਦੀਆਂ ਸਿੱਖਿਆਵਾਂ ਦੀ ਆਵਾਜ਼। ਜਦੋਂ ਮਨ ਇਸ ਨਾਲ ਮਿਲ ਜਾਏਗਾ, ਅੰਦਰ ਕਲੇਸ਼ ਮਿਟ ਗਿਆ। ਸੱਚ ਜਾਣਿਆ ਜਦੋਂ ਅੰਦਰ ਮਿਟ ਗਿਆ ਤੇ ਬਾਹਰ ਮਿਟਣਾ ਸੌਖਾ ਹੋ ਗਿਆ, ਆਖੋ ਵਾਹਿਗੁਰੂ ਬਾਹਰ ਸੌਖਾ ਹੋ ਗਿਆ। ਸਾਡੇ ਚਾਰ ਚੁਫੇਰੇ ਘਟਨਾਵਾਂ ਵਾਪਰ ਰਹੀਆਂ ਨੇ, ਘਰ ਦੀ ਵੰਡ, ਇੱਕ ਪਾਸੇ ਦੀ ਜ਼ਮੀਨ ਹੋਣੀ ਜਿਹੜੀ 20 ਏਕੜ ਪਰ ਉਹਦੇ 'ਚ ਫਸਲ ਘੱਟ ਹੁੰਦੀ, ਦੂਸਰੇ ਪਾਸੇ ਹੋਣੀ 15 ਏਕੜ ਉਹਦੀ ਫਸਲ ਵੱਧ ਹੋਣੀ। ਪਿਤਾ ਨੇ ਕਹਿਣਾ ਪੁੱਤਰੋ ਆ 2 ਟੱਕ ਪਏ ਜੇ ਆਪਸ ਵਿੱਚ ਵੰਡ ਲਓ, ਪਰ ਆਪਸ ਵਿੱਚ ਦੁਫੇੜ ਨਾ ਪਾਇਓ, ਪਿਆਰ ਬਣਿਆ ਰਹਿ ਜਾਵੇ, ਘਰ ਦੀ ਇੱਜ਼ਤ ਰਹਿ ਜਾਵੇ। ਉਹਨਾਂ 'ਚੋਂ ਇੱਕ ਭਰਾ ਕਹਿੰਦਾ ਵੀਰਾ ਤੂੰ ਚੱਕ ਲੈ ਜਿਹੜੀ ਮਰਜ਼ੀ ਪਹਿਲਾਂ, ਆਹ ਇਹਨੇ ਅੰਦਰ ਝਗੜਾ ਮੁਕਾ ਲਿਆ, ਇਹਦੇ ਅੰਦਰ ਖਿਆਲ ਆ ਗਿਆ ਕੋਈ ਗੱਲ ਨਹੀਂ, ਜੇ 20 ਏਕੜ ਵਾਲੀ ਲਏਗਾ ਤਾਂ ਵਾਹਿਗੁਰੂ ਨੇ ਮੈਨੂੰ 10 ਏਕੜ ਵਾਲੀ 'ਚ ਬਖਸ਼ਿਸ਼ ਕਰ ਦੇਣੀ ਹੈ, ਜੇ 10 ਏਕੜ ਵਾਲੀ ਲਏਗਾ ਤਾਂ ਵਾਹਿਗੁਰੂ ਨੇ ਇਹਦੇ 'ਚ ਬਖਸ਼ਿਸ਼ ਕਰ ਦੇਣੀ ਹੈ। ਸੱਚ ਜਾਣਿਓ ਜੇ ਅੰਦਰੋਂ ਝਗੜਾ ਮੁੱਕ ਗਿਆ, ਸ਼ੁਕਰਾਨਾ ਆ ਗਿਆ। ਅੱਖਾਂ ਦੇ ਨਾਲ ਤੁਸੀਂ ਵੀ ਤੱਕਿਆ ਹੋਏਗਾ, ਮੈਂ ਵੀ ਤੱਕਿਆ। ਜਿਹੜਾ ਬੰਦਾ ਪਹਿਲ ਕਰਦਾ ਹੈ ਉਹ ਚੂਜ਼ ਕਰਦਾ ਕਿ ਇਹਦਾ ਮੈਨੂੰ ਜ਼ਿਆਦਾ ਫਾਇਦਾ ਹੋਏਗਾ, ਅਤੇ ਜਿਹੜੇ ਛੱਡਦੇ ਦੇਖੇ ਸਮਾਂ ਪਾ ਕੇ ਬਰਕਤ ਵੀ ਉਹਨਾਂ ਦੇ ਘਰਾਂ ਵਿੱਚ ਆਉਂਦੀ ਦੇਖੀ। ਜਿਹਨੇ ਅੰਦਰੋਂ ਮਨ ਦੇ ਖਿਆਲ ਛੱਡੇ, ਵਾਹਿਗੁਰੂ ਨੇ ਬਖਸ਼ਿਸ਼ਾਂ ਦੇ ਖਜ਼ਾਨੇ ਦੇ ਮੂੰਹ ਖੋਲੇ। ਜਿਹਨੇ ਅੰਦਰੋਂ ਮਨ ਦੇ ਜਜ਼ਬਿਆਂ ਨੂੰ ਪਕੜ ਕੇ ਆਤਮਾ ਦੀ ਆਵਾਜ਼ ਛੱਡੀ, ਗੁਰੂ ਦੇ ਵਿਚਾਰਾਂ ਨੂੰ ਪਾਸੇ ਛੱਡਿਆ, ਤੇ ਬਾਹਰ ਵੀ ਬਖਸ਼ਿਸ਼ਾਂ ਦੇ ਸਾਰੇ ਦਰਵਾਜ਼ੇ ਬੰਦ ਹੁੰਦੇ ਗਏ। ਇਸ ਲਈ ਮੇਰੇ ਗੁਰੂ ਨੇ ਪਹਿਲਾਂ ਅੰਦਰਲੇ ਜੀਵਨ ਦੀ ਜ਼ਿਆਦਾ ਸੋਝੀ ਕਰਵਾ ਦਿੱਤੀ। ਜੇ ਅੰਦਰੋਂ ਤੈਨੂੰ ਜਿਉਣਾ ਆ ਗਿਆ, ਬਾਹਰ ਜਿਉਣਾ ਬਹੁਤ ਸੌਖਾ ਹੋ ਜਾਏਗਾ। ਜੇ ਹਾਲੇ ਅੰਦਰੋਂ ਹੀ ਉਲਝਿਆ ਹੈ ਤੇ ਬਾਹਰ ਤੇ ਨਿਰੀਆਂ ਟੱਕਰਾਂ ਹੀ ਨੇ। ਆਖੋ ਵਾਹਿਗੁਰੂ। ਜਨਮ ਮਰਨ ਸਗਲਾ ਦੁੱਖ ਨਾਸੈ, ਫਿਰ ਪਤਾ ਲੱਗੇਗਾ ਮੇਰੇ ਅੰਦਰ ਜਿਹੜਾ ਜਜ਼ਬਿਆਂ ਦਾ ਜਨਮ ਮਰਨ ਹੈ ਨਾ, ਮੈਨੂੰ ਦੁਖੀ ਇਹਨੇ ਕੀਤਾ ਹੋਇਆ। ਮੇਰੀਆਂ ਜ਼ਿੰਦਗੀਆਂ ਦੇ ਜਨਮ ਮਰਨ ਨੂੰ ਨਿਵਾਰਨ ਦਾ ਢੰਗ ਇਹੀ ਹੈ ਕਿ ਪਹਿਲਾਂ ਮੈਂ ਆਪਣੇ ਜਜ਼ਬਿਆਂ ਦੇ ਜਨਮ ਮਰਨ ਨੂੰ ਨਿਵਾਰ ਲਵਾਂ। ਜੇ ਜਜ਼ਬਿਆਂ ਦੇ ਜਨਮ ਮਰਨ ਨਿਵਾਰੇ ਗਏ ਗੁਰੂ ਪਿਆਰਿਓ, ਫਿਰ ਦੂਸਰੇ ਜਨਮ ਦਾ ਮਰਨ ਦਾ ਕੋਈ ਫਿਕਰ ਵੀ ਨਹੀਂ ਹੈ, ਫਿਕਰ ਵੀ ਨਹੀਂ ਹੈ। ਗੁਰੂ ਰਹਿਮਤ ਕਰਨ, ਜਮ ਕਾਲ ਤੇ ਵਾਹਿਗੁਰੂ ਗੁਰਮੁਖ ਜਾ ਕੇ ਮਨ ਤਨ ਵਾਸੈ, ਇਹ ਮਿਲੇਗਾ ਕਿਵੇਂ? ਪਿਛਲੇ ਪਦੇ ਦੀ ਆਖਰੀ ਪੰਕਤੀ ਸੀ, ਮਿਲ ਸਾਧ ਸੰਗਤ ਹੋਵਤ ਪ੍ਰਗਾਸ। ਇਸ ਪਦੇ ਦੀ ਆਖਰੀ ਪੰਕਤੀ ਹੈ, ਗੁਰਮੁਖ ਜਾ ਕੇ ਮਨ ਤਨ ਵਾਸੈ। ਗੁਰੂ ਦੀ ਸ਼ਰਨ ਪੈ ਕੇ ਪਹਿਲਾਂ ਤੇ ਸਿੱਖਿਆਵਾਂ ਹਿਰਦੇ ਵਿੱਚ ਆਉਣ, ਫਿਰ ਸਿੱਖਿਆਵਾਂ ਜ਼ਿੰਦਗੀ ਦੇ ਪ੍ਰੈਕਟੀਕਲ ਕਰਮਾਂ ਵਿੱਚ ਆਉਣ। ਇਹਨੂੰ ਵੀ ਥੋੜ੍ਹਾ ਹੋਰ ਸਮਝਣਾ, ਸਿੱਖਿਆ ਪਹਿਲਾਂ ਯਾਦ ਆਏਗੀ, ਚੇਤਾ ਸ਼ਕਤੀ ਵਿੱਚ ਆਏਗੀ, ਫਿਰ ਸਾਵਧਾਨ ਇਕਾਗਰ ਚੀਤ, ਫਿਰ ਮਨ ਨੂੰ ਸਾਵਧਾਨ ਰੱਖ ਕੇ ਸਮੇਂ ਤੇ ਉਸ ਨੂੰ ਉਹਦੇ ਨਾਲ ਪਿਆਰ ਰੱਖਣਾ ਪਵੇਗਾ। ਉਹ ਸਿੱਖਿਆ ਹਿਰਦੇ 'ਚ ਵਸੇਗੀ, ਜਦੋਂ ਹਿਰਦੇ 'ਚ ਵਸੇਗੀ ਫਿਰ ਉਹ ਨਜ਼ਰ 'ਚ ਵੀ ਆ ਜਾਏਗੀ, ਬੋਲਾਂ 'ਚ ਵੀ ਆ ਜਾਏਗੀ, ਸੋਚ 'ਚ ਵੀ ਆ ਜਾਏਗੀ, ਜੀਵਨ ਦੇ ਵਰਤੋਂ ਵਿਵਹਾਰ 'ਚ ਵੀ ਆ ਜਾਏਗੀ। ਜਦੋਂ ਜੀਵਨ ਦੇ ਵਰਤੋਂ ਵਿਵਹਾਰ ਵਿੱਚ ਆ ਗਈ ਤੇ ਸਮਝ ਲਿਓ ਤਨ ਵਿੱਚ ਵਸ ਗਈ। ਆਖੋ ਵਾਹਿਗੁਰੂ। ਤਨ 'ਚ ਗੁਰੂ ਦੀ ਸਿੱਖਿਆ ਵਸ ਗਈ। ਸੋਚ ਕੇ ਦੇਖਿਓ, ਦੋ ਸਕੇ ਭਰਾ ਗੁਰਮਤ ਅਨੁਸਾਰ ਵਰਤਦੇ ਹਨ, ਦੋ ਸਕੇ ਭਰਾਵਾਂ ਦਾ ਬਿਹੇਵ ਵਰਤੋਂ ਵਿਵਹਾਰ ਗੁਰਮਤ ਵਾਲਾ ਹੈ। ਦੂਸਰਾ ਸ਼ਬਦ ਵਰਤਿਆ ਜਾਂਦਾ ਹੈ, ਉਹਨਾਂ ਦਾ ਆਪਸੀ ਵਰਤੋਂ ਵਿਵਹਾਰ ਪਸ਼ੂਆਂ ਵਾਲਾ ਹੈ। ਬਈ ਇਹ ਲੋਕ ਤੇ ਇੰਨੇ ਦੇਵਤੇ ਨੇ, ਹਿਰਦੇ ਦੀਆਂ ਗਹਿਰਾਈਆਂ 'ਚੋਂ ਅਰਦਾਸ, ਸਿੱਖ ਕੌਮ ਦਾ ਪ੍ਰਭਾਵ ਇਸ ਤਰ੍ਹਾਂ ਬਣਨਾ ਚਾਹੀਦਾ ਸੀ। ਇਹ ਤੇ ਇਤਨੇ ਪਿਆਰੇ ਲੋਕ ਨੇ, ਬੜਾ ਆਪਸ ਵਿੱਚ ਮਿਲ ਕੇ ਰਹਿੰਦੇ ਜੇ, ਇੱਕੋ ਅੰਕਾਰ ਨੂੰ ਜਪਦੇ ਜੇ, ਏਕਤਾ ਵਿੱਚ ਰਹਿੰਦੇ ਜੇ। ਪਰ ਤਦ ਗੱਲ ਬਣਨੀ ਸੀ ਜੇ ਮਨ ਤੇ ਤਨ ਵਿੱਚ ਵਸ ਜਾਂਦਾ। ਜਿਸਨੂੰ ਆਪ ਲਏ ਲੜ ਲਾਏ, ਜਿਹਨੂੰ ਵਾਹਿਗੁਰੂ ਨੇ ਆਪ ਲੜ ਲਾ ਲਿਆ। ਗੁਰੂ ਦੀਆਂ ਸਿੱਖਿਆਵਾਂ ਗੁਰੂ ਦਾ ਲੜ ਹੈ, ਵਾਹਿਗੁਰੂ ਦਾ ਸਿਮਰਨ ਵਾਹਿਗੁਰੂ ਦਾ ਲੜ ਹੈ। ਜਿਹਨੂੰ ਲਾ ਲਿਆ, ਦਰਗਾਹ ਮਿਲੇ ਤੇ ਸਹੀ ਜਾਏ, ਵਾਹਿਗੁਰੂ ਦੀ ਹਜ਼ੂਰੀ ਦਾ ਅਹਿਸਾਸ ਦਰਗਾਹ ਹੈ। ਇਹ ਯਾਦ ਬਣੀ ਰਹਿਣੀ, ਵਾਹਿਗੁਰੂ ਅੰਦਰ ਵੀ ਨੇ ਬਾਹਰ ਵੀ ਨੇ, ਵਾਹਿਗੁਰੂ ਦੀ ਦਰਗਾਹ ਹੈ। ਜਿਤਨਾ ਚਿਰ ਸਿਮਰਨ ਰਾਹੀਂ ਤੇ ਸਿੱਖਿਆ ਰਾਹੀਂ ਲੜਨੀ ਲਾਇਆ, ਨਾਮ ਤੇ ਬਾਣੀ ਦੇ ਅਭਿਆਸ ਰਾਹੀਂ ਲੜਨੀ ਲਾਇਆ, ਉਤਨਾ ਚਿਰ ਅਹਿਸਾਸ ਵੀ ਨਹੀਂ ਬਣਿਆ। ਸਹੀ ਭਗਤ ਜੇ ਸਾਚੇ ਭਾਣੇ, ਜਮ ਕਾਲ ਤੇ ਭਏ ਨਿਕਾਣੇ, ਫਿਰ ਉਹ ਅਸਲੀ ਭਗਤ ਨੇ, ਸੱਚੇ ਵਾਹਿਗੁਰੂ ਨੂੰ ਜੀਵਨ ਭਾ ਗਏ ਨੇ, ਚੰਗੇ ਲੱਗੇ ਨੇ, ਤੇ ਉਹ ਬੇਕਾਰਾਂ ਦੇ ਜਮ ਰੂਪੀ ਹਮਲਿਆਂ ਤੋਂ ਬਚ ਗਏ ਨੇ। ਆਖਰੀ ਪੰਕਤੀਆਂ, ਸਾਚਾ ਸਾਹਿਬ ਸੱਚ ਦਰਬਾਰ, ਕੀਮਤ ਕੌਣ ਕਹੇ ਵਿਚਾਰ। ਵਾਹਿਗੁਰੂ ਜੀ ਸਦਾ ਰਹਿਣ ਵਾਲੇ ਸਾਡੇ ਮਾਲਕ ਨੇ, ਸਾਚਾ ਸਾਹਿਬ। ਜੇ ਮਾਲਕ ਹਰ ਥਾਂ 'ਤੇ ਹੈ ਤੇ ਦਰਬਾਰ ਵੀ ਹਰ ਥਾਂ 'ਤੇ ਹੈ, ਇਹ ਸਾਰਾ ਜਗਤ ਉਹਦਾ ਦਰਬਾਰ ਹੈ। ਜੇ ਵਾਹਿਗੁਰੂ ਜੀ ਅੰਦਰ ਨੇ ਤੇ ਸਾਡੇ ਅੰਦਰ ਹਿਰਦੇ ਦਾ ਤਲ, ਆਤਮਾ ਦਾ ਤਲ ਹੀ ਦਰਬਾਰ ਹੈ। ਹਿਰਦਾ ਅਕਾਲ ਦਾ ਤਖਤ ਹੈ। ਆਤਮਾ ਦੀ ਆਵਾਜ਼ ਵਾਹਿਗੁਰੂ ਦੇ ਦਰਗਾਹ ਦੀ ਆਵਾਜ਼ ਹੈ। ਉਹਨੂੰ ਸੁਣ ਲੈਣਾ ਹਜ਼ੂਰੀ, ਉਹਨੂੰ ਮੰਨ ਲੈਣਾ, ਮਨ ਦਾ ਦਰਗਾਹ ਵਿੱਚ ਪਹੁੰਚਣਾ ਹੈ। ਕੀਮਤ ਕੌਣ ਕਹੇ ਵਿਚਾਰ, ਇਹਦੀ ਕੋਈ ਕੀਮਤ ਨਾ ਦਿੱਤੀ ਜਾ ਸਕਦੀ ਹੈ, ਨਾ ਅੰਕੀ ਜਾ ਸਕਦੀ ਹੈ, ਨਾ ਕਹੀ ਜਾ ਸਕਦੀ ਹੈ। ਘੱਟ ਘੱਟ ਅੰਤਰ ਸਗਲ ਆਧਾਰ, ਆ ਹੈ ਅਹਿਸਾਸ ਕਿ ਵਾਹਿਗੁਰੂ ਦੀ ਜੋਤ ਸਾਰਿਆਂ ਦੇ ਹਿਰਦਿਆਂ ਵਿੱਚ ਹੈ। ਜੇ ਸਾਰਿਆਂ ਦੇ ਹਿਰਦਿਆਂ ਵਿੱਚ ਵਾਹਿਗੁਰੂ ਦੀ ਜੋਤ ਹੈ, ਬੋਲਣ ਤੋਂ ਪਹਿਲਾਂ 100 ਵਾਰੀ ਸੋਚ ਲਿਆ ਜਾਵੇ, ਫਰੀਦਾ ਜੇ ਤਉ ਪਿਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਂ ਦਾ। ਬੋਲ ਹੀ ਚੋਟਾਂ ਜ਼ਿਆਦਾ ਮਾਰਦੇ, ਜੇ ਬੋਲਾਂ ਦੀਆਂ ਚੋਟਾਂ ਘੱਟ ਜਾਣ ਤੇ ਕਾਫੀ ਕੁਛ ਘਟਣ ਲੱਗ ਜਾਏਗਾ। ਹਰ ਹਿਰਦੇ ਵਿੱਚ ਵਾਹਿਗੁਰੂ ਦੀ ਜੋਤ ਬੈਠੀ ਜੇ। ਰੱਬ ਨੇ ਜ਼ਬਾਨ ਇੱਕ ਲਾਈ ਹੈ, ਕੰਨ ਦੋ ਲਾਏ ਨੇ, ਦੂਸਰੇ ਨੂੰ ਸੁਣਨ ਲੱਗਿਆ ਹੈ, ਸੁਣਨਾ ਇਹਦੇ ਹਿਰਦੇ 'ਚ ਵਾਹਿਗੁਰੂ ਬੈਠੇ ਨੇ, ਕੀ ਪਤਾ ਇਹਦੇ ਤੋਂ ਵੀ ਸਿੱਖਣ ਨੂੰ ਮਿਲ ਜਾਵੇ। ਬੋਲਣ ਲੱਗਿਆਂ ਸੋਚ ਕੇ ਬੋਲਣਾ, ਪਤਾ ਨਹੀਂ ਕਿਸੇ ਨੂੰ ਚੋਟ ਲੱਗ ਜਾਵੇ ਤੇ ਕਿਹਦੇ ਹਿਰਦੇ ਵਿੱਚ ਕਦੋਂ ਭਿੱਜਿਆ ਹੋਵੇ। ਨਾਨਕ ਜਾਚੈ ਸੰਤ ਰੇਣਾਰ, ਅਖੀਰ 'ਤੇ ਮੰਗਿਆ ਗਿਆ ਹੈ ਸੰਤ ਜਨਾਂ ਦੀ ਧੂਰੀ। ਇਹਦਾ ਮਤਲਬ ਨਿਮਰਤਾ ਮਿਲ ਜਾਵੇ, ਹਰ ਇੱਕ ਨੂੰ ਸਤਿਕਾਰ ਦੇਣ ਦੀ ਭਾਵਨਾ ਬਣ ਜਾਵੇ ਅਤੇ ਜਿਹੜੇ ਗੁਣ ਨੇ ਗੁਰਸਿੱਖਾਂ ਦੇ ਅੰਦਰ ਉਹ ਗੁਣ ਜ਼ਿੰਦਗੀ 'ਚ ਆ ਜਾਣ, ਇਹੋ ਹੀ ਅਸਲੀ ਧੂਰੀ ਹੈ। ਗੁਰੂ ਰਹਿਮਤ ਕਰਨ, ਗੁਰੂ ਦੀ ਬਾਣੀ ਦਾ ਅਸਰ ਇਤਨਾ ਕੁ ਪੈਂਦਾ ਜਾਵੇ ਕਿ ਕੁਛ ਕੁ ਜੀਵਨ ਸੁਭਾਓ ਸੋਚ ਬਦਲਦੀ ਜਾਵੇ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।